ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚ ਜੋ ਅਸੀਂ ਅੱਜ ਦੇਖਣ ਜਾ ਰਹੇ ਹਾਂ ਉਹ ਹੈ ਰੋਮੀਆਂ, ਉਹਦਾ ਦੋ ਬਾਪ, ਉਹਦੀ 1-11 ਆਏ ਤੱਕ। ਅਤੇ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਪਖੰਡ ਦਾ ਦੋਸ਼, ਜਾਂ ਫਿਰ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਦਾ ਕ੍ਰੋਧ ਜਿਹੜਾ ਉਹ ਪਖੰਡੀ ਜੱਜਾਂ ਦੇ ਉੱਤੇ ਵੀ ਭੜਕਦਾ ਹੈ। ਸੋ ਸਾਡਾ ਇਹ ਵਿਸ਼ਾ ਹੈ। ਮੈਂ ਆਪਣੇ ਮੁੰਡਿਆਂ ਨੂੰ ਅਕਸਰ ਕਹਿੰਦਾ ਹਾਂ ਕਿ ਤੁਸੀਂ ਕੋਈ ਚੀਜ਼ ਜਿਹੜੀ ਉਹ ਚੱਕ ਲਓ, ਪਰ ਉਹਦੇ ਵਿੱਚ ਆਪਣੇ ਹੱਥ ਜਿਹੜੇ ਆ ਉਹ ਨਾ ਡਬੋ। ਅਤੇ ਇਹ ਸਾਡੇ ਘਰਾਂ ਦੇ ਘਰ ਦੇ ਨਿਯਮਾਂ, ਬਹੁਤ ਸਾਰੇ ਨਿਯਮਾਂ ਵਿੱਚੋਂ ਇੱਕ ਹੈ। ਮੈਂ ਨਹੀਂ ਚਾਹੁੰਦਾ ਕਿ ਮੇਰੇ ਮੁੰਡੇ ਜਿਹੜੇ ਆ ਜਾਂ ਬੱਚੇ ਆ ਉਹ ਜਿਹੜੇ ਕੋਈ ਸੌਗੀਆਂ ਦਾ ਥੈਲਾ ਆ ਉਹਦੇ ਵਿੱਚੋਂ ਹੱਥ ਮਾਰ ਕੇ ਕੋਈ ਚੀਜ਼ਾਂ ਕੱਢਣਗੇ, ਸਿਰਫ ਵਿੱਚੋਂ ਇੱਕ ਚੱਕ ਲੈਣ। ਉਹ ਸ਼ਾਇਦ ਜਿਹਨਾਂ ਬਗੀਚੇ ਦੇ ਵਿੱਚ ਕੀੜਿਆਂ ਮਕੌੜਿਆਂ ਦੇ ਨਾਲ ਖੇਡਦੇ ਹੋਣਗੇ, ਤਾਂ ਮੈਂ ਨਹੀਂ ਚਾਹੁੰਦਾ ਕਿ ਉਹ ਆ ਕੇ ਉਹ ਆਪਣੇ ਹੱਥ ਜਿਹੜੇ ਵਿੱਚ ਬੈਗ ਦੇ ਵਿੱਚ ਡਬੋਣ ਜਾਂ ਅਤੇ ਬਾਕੀ ਸੌਗੀਆਂ ਨੂੰ ਵੀ ਜਿਹੜਾ ਆ ਉਹ ਖਰਾਬ ਕਰਨ, ਦੂਸ਼ਿਤ ਕਰਨ। ਸੋ ਇਸ ਕਰਕੇ ਉਹਨਾਂ ਨੂੰ ਮੈਂ ਸੁਝਾਅ ਦਿੰਦਾ ਹਾਂ ਕਿ ਆਪਣੇ ਹੱਥ ਵਿੱਚ ਬੈਗ ਦੇ ਵਿੱਚ ਡਬੋ ਕੇ ਨਾ ਕੱਢੋ ਚੀਜ਼ ਨੂੰ। ਇਹ ਭੀੜ ਦਾ ਸਿਰਫ ਇੱਕ ਖੇਤਰ ਹੈ ਜਿੱਥੇ ਮੈਂ ਆਪਣੇ ਬੱਚਿਆਂ ਨੂੰ ਤਾਕੀਦ ਕਰਦਾ ਕਿ ਅਤੇ ਕਦੇ ਕਦੇ ਇੱਕ ਪਲ ਲਈ ਇੱਕ ਵਿਅਸਤ ਇੱਕ ਵਿਅਸਤ ਇਕਾਗਰਤਾ ਵਿੱਚ, ਜਿੱਦਾਂ ਜਦੋਂ ਮੈਂ ਬਹੁਤ ਬਿਜ਼ੀ ਹੁੰਦਾ ਹਾਂ ਤਾਂ ਮੈਂ ਕਦੀ ਕਦੀ ਇੱਦਾਂ ਨਿਯਮਾਂ ਨੂੰ ਮੈਂ ਖੁਦ ਭੁੱਲ ਜਾਂਦਾ ਹਾਂ, ਅਤੇ ਕਦੇ ਕਦੇ ਮੈਂ ਆਪਣਾ ਹੱਥ ਜਿਹੜਾ ਆ ਉਹ ਵਿੱਚ ਸੌਗੀਆਂ ਦੇ ਵਿੱਚ ਪਾ ਕੇ ਜਾਂ ਕਿਸੇ ਥੱਲੇ ਦੇ ਵਿੱਚ ਪਾ ਕੇ ਤਕੀਜ਼ ਕੱਢਣ ਦੀ ਕੋਸ਼ਿਸ਼ ਕਰਦਾ ਹਾਂ। ਅਤੇ ਜਦੋਂ ਮੈਂ ਆਪਣੇ ਘਰ ਦੇ ਨਿਯਮਾਂ ਵਿੱਚੋਂ ਇੱਕ ਦੀ ਉਲੰਘਣਾ ਕਰਦਾ ਹਾਂ ਤਾਂ ਪੂਰੀ ਤਰ੍ਹਾਂ ਹੰਗਾਮਾ ਹੋ ਜਾਂਦਾ ਹੈ ਘਰ 'ਚ। ਮੈਂ ਵੱਖਰਾ ਕਿਉਂ ਹੋ ਜਾਂਦਾ ਹਾਂ, ਨਿਯਮ ਮੇਰੇ 'ਤੇ ਲਾਗੂ ਕਿਉਂ ਨਹੀਂ ਹੁੰਦੇ, ਮੈਂ ਉਹਨਾਂ ਨੂੰ ਕੁਝ ਕਰਨ ਲਈ ਕਿਵੇਂ ਕਹਿ ਸਕਦਾ ਜਦੋਂ ਮੈਂ ਆਪ ਹੀ ਉਹ ਨਿਯਮ ਜਿਹੜੇ ਆ ਉਹ ਫੋਲੋ ਨਹੀਂ ਕਰਦਾ। ਸੋ ਪਖੰਡ ਦਾ ਦੋਸ਼ ਜਿਹੜਾ ਆ ਉਹ ਮੇਰੇ 'ਤੇ ਲਗਾਇਆ ਜਾਂਦਾ ਆ। ਸੋ ਪਿਛਲੇ ਹਫ਼ਤੇ ਜਿਵੇਂ ਕਿ ਅਸੀਂ ਪੌਲੁਸ ਰਸੂਲ ਨੇ ਕਲੀਸੀਆ ਨੂੰ ਸ਼ੁੱਧਤਾ ਨਾਲ ਦਿਖਾਇਆ ਕਿ ਕਿਵੇਂ ਆਧਰਮੀ ਅਤੇ ਕੁਧਰਮੀ ਲੋਕ ਪਰਮੇਸ਼ੁਰ ਦੇ ਕ੍ਰੋਧ ਦਾ ਸਾਹਮਣਾ ਕਰਦੇ ਹਨ, ਉੱਥੇ ਲੋਕਾਂ ਦਾ ਇੱਕ ਸਮੂਹ ਜੋਸ਼ ਨਾਲ ਸਿਰ ਹਿਲਾ ਰਿਹਾ ਸੀ। ਉਹ ਪੌਲੁਸ ਨਾਲ ਪੂਰੀ ਤਰ੍ਹਾਂ ਸਹਿਮਤ ਸਨ। ਜਦੋਂ ਪੌਲੁਸ ਮੁਕੱਦਮਾ ਚਲਾ ਰਿਹਾ ਸੀ ਤਾਂ ਉਹ ਆਮੀਨ ਕਹਿ ਰਹੇ ਸਨ। ਅੱਜ ਦੇ ਹਵਾਲੇ ਵਿੱਚ ਪੌਲੁਸ ਇਸ ਸਮੂਹ ਵੱਲ ਮੁੜਦਾ ਹੈ ਅਤੇ ਉਹਨਾਂ 'ਤੇ ਪਖੰਡ ਦਾ ਦੋਸ਼ ਲਗਾਉਂਦਾ ਹੈ ਅਤੇ ਚੇਤਾਵਨੀ ਦਿੰਦਾ ਹੈ ਕਿ ਪਰਮੇਸ਼ੁਰ ਦਾ ਕ੍ਰੋਧ ਪਖੰਡੀ ਜੱਜਾਂ 'ਤੇ ਵੀ ਭੜਕਦਾ ਹੈ। ਸਾਡੀ ਹੁਣ ਤੱਕ ਦੀ ਲੜੀ ਵਿੱਚ ਅਸੀਂ ਦੇਖਿਆ ਹੈ ਕਿ ਪੌਲੁਸ ਇੰਜੀਲ ਨਾਲ ਸੰਬੰਧਿਤ ਹੈ। ਇਹ ਸਭ ਇੰਜੀਲ ਬਾਰੇ ਹੈ। ਪੌਲੁਸ ਅਧਿਆਇ 1:1 ਇੰਜੀਲ ਲਈ ਵੱਖਰਾ ਕੀਤਾ ਗਿਆ ਹੈ, ਜਿਸ ਦਾ ਪਰਮੇਸ਼ੁਰ ਨੇ ਧਰਮ ਗ੍ਰੰਥਾਂ ਵਿੱਚ ਨਬੀਆਂ ਦੁਆਰਾ ਵਾਅਦਾ ਕੀਤਾ ਸੀ। ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਦੇ ਬਾਰੇ, ਜੋ ਕਿ ਸਰੀਰ ਅਨੁਸਾਰ ਦਾਊਦ ਤੋਂ ਦਾਊਦ ਦੇ ਘਰਾਨੇ ਵਿੱਚੋਂ ਆਇਆ ਸੀ ਅਤੇ ਪਰਮੇਸ਼ੁਰ ਦਾ ਪੁੱਤਰ ਐਲਾਨਿਆ ਗਿਆ ਸੀ ਉਸਦੇ ਜੀ ਉੱਠਣ ਦੁਆਰਾ। ਪੌਲੁਸ 16, ਇਸ ਖੁਸ਼ਖਬਰੀ ਤੋਂ ਸ਼ਰਮਿੰਦਾ ਨਹੀਂ ਹੈ ਕਿਉਂਕਿ ਇਹ ਵਿਸ਼ਵਾਸ ਕਰਨ ਵਾਲੇ ਹਰ ਵਿਅਕਤੀ ਲਈ, ਮੁਕਤੀ ਲਈ ਪਰਮੇਸ਼ੁਰ ਦੀ ਸ਼ਕਤੀ ਹੈ, ਪਹਿਲਾਂ ਯਹੂਦੀ ਲਈ ਅਤੇ ਯੂਨਾਨੀ ਲਈ ਵੀ। ਪੌਲੁਸ ਰੋਮੀਆਂ ਨੂੰ ਖੁਸ਼ਖਬਰੀ ਦੀ ਸ਼ਾਨਦਾਰ ਖੁਸ਼ਖਬਰੀ ਦੇ ਨਾਲ ਸ਼ੁਰੂ ਕਰਦਾ ਹੈ ਅਤੇ ਪਿਛਲੇ ਹਫ਼ਤੇ ਅਸੀਂ ਦੇਖਿਆ ਕਿ ਖੁਸ਼ਖਬਰੀ ਇੰਨੀ ਖੁਸ਼ਖਬਰੀ ਕਿਉਂ ਸੀ ਅਤੇ ਸਾਨੂੰ ਖੁਸ਼ਖਬਰੀ ਦੀ ਕਿਉਂ ਲੋੜ ਹੈ, ਕਿਉਂਕਿ ਖੁਸ਼ਖਬਰੀ ਤੋਂ ਬਾਹਰ ਜੋ ਕੁਝ ਬਚਿਆ ਹੈ ਉਹ ਸਿਰਫ ਪਰਮੇਸ਼ੁਰ ਦਾ ਕ੍ਰੋਧ ਹੈ। ਪੌਲੁਸ ਨੇ ਮਰਦਾਂ ਅਤੇ ਔਰਤਾਂ ਦੀ ਆਧਰਮਿਕਤਾ ਅਤੇ ਕੁਧਰਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਉਹਨਾਂ ਕੋਲ ਕੋਈ ਬਹਾਨਾ ਨਹੀਂ ਹੈ, ਉਹਨਾਂ ਨੇ ਪਰਮੇਸ਼ੁਰ ਲਈ ਸੱਚਾਈ ਨੂੰ ਦਬਾ ਦਿੱਤਾ ਹੈ, ਉਹਨਾਂ ਨੇ ਪਰਮੇਸ਼ੁਰ ਦੀ ਮਹਿਮਾ ਨੂੰ ਮੂਰਤੀਆਂ ਨਾਲ ਬਦਲ ਦਿੱਤਾ ਹੈ, ਉਹਨਾਂ ਨੇ ਪਰਮੇਸ਼ੁਰ ਬਾਰੇ ਸੱਚਾਈ ਨੂੰ ਝੂਠ ਨਾਲ ਬਦਲ ਦਿੱਤਾ ਹੈ, ਉਹਨਾਂ ਨੇ ਕੁਦਰਤੀ ਸੰਬੰਧਾਂ ਨੂੰ ਅਸੁਭਾਵਿਕ ਨਾਲ ਬਦਲ ਦਿੱਤਾ ਹੈ ਅਤੇ ਉਹਨਾਂ ਨੇ ਪਰਮੇਸ਼ੁਰ ਦੇ ਗਿਆਨ ਨੂੰ ਤਿਆਗ ਦਿੱਤਾ ਹੈ। ਅਤੇ ਇਸ ਦੌਰਾਨ ਅਸੀਂ ਉਹ ਭੂਤ ਪ੍ਰੇਮ ਸੁਣਿਆ ਜੋ ਪਰਮੇਸ਼ੁਰ ਦੇ ਕ੍ਰੋਧ ਦਾ ਉਹ ਪ੍ਰਗਟਾਵਾ ਕਿ ਪਰਮੇਸ਼ੁਰ ਨੇ ਉਹਨਾਂ ਨੂੰ ਛੱਡ ਦਿੱਤਾ। ਅਸੀਂ ਇਹ 3 ਵਾਰ ਸੁਣਿਆ, ਪਰਮੇਸ਼ੁਰ ਨੇ ਉਹਨਾਂ ਨੂੰ ਇਸ ਚੀਜ਼ ਲਈ ਛੱਡ ਦਿੱਤਾ ਜਿਸ ਦਾ ਉਹ ਪਿੱਛਾ ਕਰਦੇ ਸਨ। ਖੁਸ਼ਖਬਰੀ ਤੋਂ ਬਾਹਰ ਜੋ ਕੁਝ ਬਚਿਆ ਹੈ ਉਹ ਪਰਮੇਸ਼ੁਰ ਦਾ ਕ੍ਰੋਧ ਹੈ। ਹੁਣ ਅਧਿਆਇ 1:18 ਤੋਂ ਪੌਲੁਸ ਇੱਕ ਵਿਸਤ੍ਰਿਤ ਦਲੀਲ ਦੇ ਰਿਹਾ ਹੈ ਜੋ ਅੱਜ ਸਵੇਰੇ ਅਤੇ ਇਸ ਤੋਂ ਅੱਗੇ ਸਾਡੇ ਹਵਾਲੇ ਵਿੱਚ ਜਾਰੀ ਹੈ। ਅਤੇ ਇਸ ਵਿਸਤ੍ਰਿਤ ਦਲੀਲ ਦੌਰਾਨ ਪੌਲੁਸ ਦੇ ਮਨ ਵਿੱਚ 2 ਵਿਆਪਕ ਸਮੂਹ ਹਨ। ਪਹਿਲਾ, ਉਹ ਅਧਿਆਇ 1:16 ਵਿੱਚ ਲੋਕਾਂ ਦੇ 2 ਸਮੂਹਾਂ ਦਾ ਜ਼ਿਕਰ ਕਰਦਾ ਹੈ, ਯਹੂਦੀ ਅਤੇ ਯੂਨਾਨੀ। ਉਹ ਅਧਿਆਇ 2:8-9 ਵਿੱਚ ਦੁਬਾਰਾ ਇਹਨਾਂ 2 ਸਮੂਹਾਂ ਦਾ ਜ਼ਿਕਰ ਕਰਦਾ ਹੈ। ਅਧਿਆਇ 2:11 ਵਿੱਚ ਉਹ ਉਹਨਾਂ ਲੋਕਾਂ ਦਾ ਜ਼ਿਕਰ ਕਰਦਾ ਹੈ ਜੋ ਕਾਨੂੰਨ ਦੇ ਅਧੀਨ ਸਨ, ਮੂਸਾ ਦੁਆਰਾ ਯਹੂਦੀਆਂ ਨੂੰ ਪ੍ਰਗਟ ਕੀਤਾ ਗਿਆ ਕਾਨੂੰਨ, ਅਤੇ ਉਹਨਾਂ ਦਾ ਜ਼ਿਕਰ ਨਹੀਂ ਕਰਦਾ। 14 ਵਿੱਚ ਪੌਲੁਸ ਗੈਰ ਯਹੂਦੀਆਂ ਦਾ ਜ਼ਿਕਰ ਕਰਦਾ ਹੈ। 17 ਵਿੱਚ ਯਹੂਦੀਆਂ ਦਾ ਜ਼ਿਕਰ ਕਰਦਾ ਹੈ। 25 ਵਿੱਚ ਪੌਲੁਸ ਸੁਨਤ ਅਬਰਾਹਮ ਦੇ ਨੇਮ ਦੀ ਨਿਸ਼ਾਨੀ ਅਤੇ ਅਸੁਨਤ ਦਾ ਜ਼ਿਕਰ ਕਰਦਾ ਹੈ। ਇਸ ਲਈ ਪੌਲੁਸ ਇੱਕ ਵਿਸਤ੍ਰਿਤ ਦਲੀਲ ਦੇ ਵਿਚਕਾਰ ਹੈ, ਜਿਸ ਵਿੱਚ ਯਹੂਦੀ, ਜਿਨ੍ਹਾਂ ਨਾਲ ਪਰਮੇਸ਼ ਦੇ ਅਬਰਾਹਮ, ਇਸਹਾਕ ਅਤੇ ਯਾਕੂਬ ਦੁਆਰਾ ਨੇਮ ਬਣਾਇਆ ਗਿਆ ਸੀ, ਅਤੇ ਗੈਰ ਯਹੂਦੀ ਜਾਂ ਯੂਨਾਨੀ ਨੇਮ ਤੋਂ ਬਾਹਰ ਕੋਈ ਵੀ ਸ਼ਾਮਲ ਸਨ, ਦੋ ਸਮੂਹ, ਯਹੂਦੀ ਅਤੇ ਗੈਰ ਯਹੂਦੀ। ਪੌਲੁਸ ਦੁਆਰਾ ਬਾਕੀ ਦੁਨੀਆ, ਯਹੂਦੀ ਅਤੇ ਬਾਕੀ ਸਾਰਿਆਂ ਨੂੰ ਦਰਸਾਉਣ ਲਈ ਗੈਰ ਯਹੂਦੀ ਅਤੇ ਯੂਨਾਨੀ ਸ਼ਬਦ ਵਰਤੇ ਜਾ ਰਹੇ ਹਨ। ਅਤੇ ਪਿਛਲੇ ਹਫ਼ਤੇ ਦਾ ਹਵਾਲਾ ਪੌਲੁਸ ਦੁਆਰਾ ਗੈਰ ਯਹੂਦੀਆਂ ਦੇ ਵਿਰੁੱਧ ਮੁਕੱਦਮਾ ਚਲਾਉਣ ਦਾ ਸੀ। ਮੁਕੱਦਮਾ ਚੱਲ ਰਿਹਾ ਸੀ, ਆਇਤ 18 ਸੀ, ਗੈਰ ਯਹੂਦੀ ਦੁਨੀਆ ਜਿਨ੍ਹਾਂ ਕੋਲ ਮੂਸਾ ਦੁਆਰਾ ਪਰਮੇਸ਼ੁਰ ਦਾ ਕਾਨੂੰਨ ਪ੍ਰਗਟ ਨਹੀਂ ਕੀਤਾ ਗਿਆ ਸੀ, ਅਤੇ ਪੌਲੁਸ ਆਪਣੇ ਮੁਕੱਦਮੇ ਵਿੱਚ ਕਲੀਨਿਕਲ ਸੀ। ਜਦੋਂ ਪੌਲੁਸ ਨੇ ਸਮਾਪਤ ਕੀਤਾ ਤਾਂ ਫੈਸਲੇ ਬਾਰੇ ਕੋਈ ਸ਼ੱਕ ਨਹੀਂ ਸੀ। ਯੂਨਾਨੀ ਯਹੂਦੀ ਧਰਮ ਤੋਂ ਬਾਹਰ ਸਾਰੀ ਦੁਨੀਆ ਯਹੂਦੀ ਦੋਸ਼ੀ ਹਨ। ਉਹ ਅਧਿਆਇ 3 ਆਇਤ 9 ਵਿੱਚ ਪੌਲੁਸ ਦੇ ਆਪਣੇ ਸ਼ਬਦਾਂ ਦੀ ਵਰਤੋਂ ਕਰਨ ਲਈ ਪਾਪ ਅਧੀਨ ਸਨ। ਖੁਸ਼ਖਬਰੀ ਤੋਂ ਬਾਹਰ ਜੋ ਕੁਝ ਬਚਿਆ ਹੈ ਉਹ ਪਰਮੇਸ਼ੁਰ ਦਾ ਕ੍ਰੋਧ ਹੈ। ਹੁਣ ਅਧਿਆਇ 2 ਵਿੱਚ ਪੌਲੁਸ ਅਜੇ ਵੀ ਮੁਕੱਦਮਾ ਚਲਾ ਰਿਹਾ ਹੈ, ਉਹ ਅਜੇ ਵੀ ਅਦਾਲਤ ਵਿੱਚ ਹੈ, ਉਹ ਅਜੇ ਵੀ ਆਪਣਾ ਕੇਸ ਬਣਾ ਰਿਹਾ ਹੈ ਅਤੇ ਆਪਣੀ ਦਲੀਲ ਦੇ ਰਿਹਾ ਹੈ। ਪਰ ਮੈਨੂੰ ਲੱਗਦਾ ਹੈ ਕਿ ਯੂਨਾਨੀਆਂ ਨੇ ਪੱਖ ਛੱਡ ਦਿੱਤਾ ਹੈ ਅਤੇ ਹੁਣ ਮੁਕੱਦਮੇ ਵਿੱਚ ਖੜ੍ਹੇ ਯਹੂਦੀ ਹਨ। ਸੰਭਵ ਤੌਰ 'ਤੇ ਮੁਕੱਦਮੇ ਵਿੱਚ ਯਹੂਦੀਆਂ ਦੇ ਅੱਗੇ ਨੈਤਿਕ ਤੌਰ 'ਤੇ ਸਿੱਧੇ ਯੂਨਾਨੀ ਹਨ, ਜਾਂ ਇਸ ਬਜਾਏ ਉਹ ਨੈਤਿਕ ਤੌਰ 'ਤੇ ਸਿੱਧੇ ਦਿਖਾਈ ਦਿੰਦੇ ਹਨ। ਕੀ ਇਹ ਉਹ ਯਹੂਦੀ ਹਨ ਜੋ ਉਸਦੀਆਂ ਨਜ਼ਰਾਂ ਵਿੱਚ ਹਨ? ਪੌਲੁਸ ਦੇ ਮੁਕੱਦਮੇ 'ਤੇ ਨਜ਼ਰ ਮਾਰਨ ਤੋਂ ਪਹਿਲਾਂ ਮੈਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰਨ ਦਿਓ ਕਿ ਮੈਨੂੰ ਲੱਗਦਾ ਆ ਕਿ ਪੌਲੁਸ ਦਾ ਧਿਆਨ ਯਹੂਦੀਆਂ 'ਤੇ ਹੈ, ਕਿਉਂਕਿ ਇਹ ਤੁਰੰਤ ਸਪੱਸ਼ਟ ਨਹੀਂ ਹੁੰਦਾ ਕਿ ਉਸਦੇ ਮਨ ਵਿੱਚ ਯਹੂਦੀ ਹਨ, ਅਤੇ ਨਾ ਹੀ ਇਹ ਸਰਵ ਵਿਆਪਕ ਤੌਰ 'ਤੇ ਸਵੀਕਾਰ ਕੀਤਾ ਜਾਂਦਾ ਹੈ ਕਿ ਉਹ ਅਜਿਹਾ ਕਰਦਾ ਹੈ। ਪਿਛਲੇ ਹਫ਼ਤੇ ਅਸੀਂ ਜਿਸ ਹਵਾਲੇ ਦੀ ਜਾਂਚ ਕੀਤੀ ਸੀ ਉਹ ਗੈਰ ਯਹੂਦੀਆਂ ਬਾਰੇ ਸੀ। ਇਸ ਬਾਰੇ ਬਹੁਤ ਬਹਿਸ ਨਹੀਂ ਹੈ ਅਤੇ ਇਹ ਸਪੱਸ਼ਟ ਹੈ ਕਿ ਅਧਿਆਇ 2 ਦੇ ਅੰਤ ਤੱਕ ਆਪਣੇ ਅਧਿਆਏ 33 ਵਿੱਚ ਪੌਲੁਸ ਦੇ ਮਨ ਵਿੱਚ ਯਹੂਦੀਆਂ ਬਾਰੇ ਸਾਫ਼ ਸਾਫ਼ ਗੱਲ ਹੈ। ਪਰ ਗੈਰ ਯਹੂਦੀਆਂ ਤੋਂ ਯਹੂਦੀਆਂ ਵਿੱਚ ਤਬਦੀਲੀ ਕਿੱਥੇ ਹੁੰਦੀ ਹੈ ਅਤੇ ਇਸ ਬਾਰੇ ਕੋਈ ਵਿਆਪਕ ਸਹਿਮਤੀ ਨਹੀਂ ਹੈ। ਪੌਲੁਸ ਅਧਿਆਇ 2 ਦੀ ਆਇਤ 1 ਵਿੱਚ ਉਸ ਨੂੰ ਸੰਬੋਧਨ ਕਰਦੇ ਹੋਏ ਸ਼ੁਰੂ ਕਰਦਾ ਹੈ ਜੋ ਦੂਜਿਆਂ ਦਾ ਨਿਆਂ ਕਰਦਾ ਹੈ, ਪਰ ਉਹੀ ਕੰਮ ਕਰਦਾ ਹੈ ਉਸਦੇ ਮਨ ਵਿੱਚ ਕਿਸ ਦਾ ਮਨ ਹੈ। ਉਹ ਇੱਕ ਵਚਨ ਸ਼ਬਦ ਦੀ ਵਰਤੋਂ ਕਰਦਾ ਹੈ, ਹੇ ਆਦਮੀ, ਆਇਤ 1 'ਤੇ ਨਜ਼ਰ ਮਾਰੋ, ਇਸ ਲਈ ਤੁਹਾਡੇ ਕੋਲ ਕੋਈ ਬਹਾਨਾ ਨਹੀਂ ਹੈ। ਹੇ ਆਦਮੀ, ਤੁਹਾਡੇ ਵਿੱਚੋਂ ਹਰ ਇੱਕ ਜੋ ਨਿਆਂ ਕਰਦਾ ਹੈ ਤਾਂ ਇਹ ਆਦਮੀ ਛੱਡ ਦਿੰਦਾ ਹੈ, ਪਰ ਉਹ ਇਹ ਕਿੱਥੇ ਹੈ? ਜੇ ਤੁਸੀਂ NIV ਤੋਂ ਪੜ੍ਹ ਰਹੇ ਹੋ ਤਾਂ ਇਹ ਆਦਮੀ ਛੱਡ ਦਿੰਦਾ ਹੈ ਪਰ ਇਹ ਉੱਥੇ ਹੈ, ਇਹ ਆਦਮੀ ਕੌਣ ਹੈ? ਜਿਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਪੜ੍ਹਨ ਲਈ ਸਿਖਲਾਈ ਦਿੱਤੀ ਜਾਂਦੀ ਹੈ, ਉਹ ਇਹ ਪੁੱਛਣਾ ਹੈ। ਖੈਰ, ਉਹ ਇਸ ਪੱਤਰ ਨੂੰ ਕਿਸ ਨੂੰ ਸੰਬੋਧਿਤ ਕਰ ਰਿਹਾ ਹੈ? ਅਤੇ ਅਸੀਂ ਪੱਤਰ ਦੇ ਸ਼ੁਰੂਆਤ ਵਿੱਚ ਵਾਪਸ ਜਾਂਦੇ ਹਾਂ ਅਤੇ ਉਹ ਰੋਮ ਵਿੱਚ ਚਰਚ ਨੂੰ ਲਿਖ ਰਿਹਾ ਹੈ, ਇਸ ਲਈ ਸ਼ਾਇਦ ਪੌਲੁਸ ਦੀਆਂ ਨਜ਼ਰਾਂ ਵਿੱਚ ਚਰਚ ਵਿੱਚ ਕੋਈ ਪਖੰਡੀ ਵਿਅਕਤੀ ਹੈ, ਪਰ ਸੰਦਰਭ ਇਸ ਦੀ ਇਜਾਜ਼ਤ ਨਹੀਂ ਦਿੰਦਾ, ਖਾਸ ਕਰਕੇ ਕਿਉਂਕਿ ਇਹ ਹੇ ਮਨੁੱਖ ਇੱਕ ਬਚਾਇਆ ਹੋਇਆ ਵਿਅਕਤੀ ਨਹੀਂ ਹੈ ਪਰ ਨਿੰਦਾ ਕੀਤੀ ਗਈ ਹੈ। ਆਇਤ 5 ਇਹ ਸਪੱਸ਼ਟ ਕਰਦੀ ਹੈ, ਮੈਨੂੰ ਲੱਗਦਾ ਹੈ ਕਿ ਪੌਲੁਸ ਹੇ ਮਨੁੱਖ ਸ਼ਬਦ ਦੀ ਵਰਤੋਂ ਕਰਕੇ ਇੱਕ ਸਾਹਿਤਕ ਯੰਤਰ ਦੀ ਵਰਤੋਂ ਕਰ ਰਿਹਾ ਹੈ। ਉਹ ਇੱਕ ਵਿਸ਼ਾਲ ਸਮੂਹ ਦੇ ਇੱਕ ਪਾਤਰ ਪ੍ਰਤੀਨਿਧੀ ਨੂੰ ਸਥਾਪਿਤ ਕਰਦਾ ਹੈ ਅਤੇ ਅਜਿਹਾ ਇਸ ਲਈ ਕਰਦਾ ਹੈ ਤਾਂ ਜੋ ਉਸ ਨੂੰ ਇਸ ਵਿਸ਼ਾਲ ਸਮੂਹ ਨਾਲ ਗੱਲਬਾਤ ਕਰਨ ਦੀ ਆਗਿਆ ਦਿੱਤੀ ਜਾ ਸਕੇ। ਸਵਾਲ ਇਹ ਰਹਿੰਦਾ ਹੈ ਕਿ ਉਸਦੇ ਮਨ ਵਿੱਚ ਕਿਹੜਾ ਸਮੂਹ ਹੈ, ਗੈਰ ਯਹੂਦੀ ਜਾਂ ਯਹੂਦੀ? ਕੁਝ ਸੋਚਦੇ ਹਨ ਕਿ ਅਜੇ ਵੀ ਗੈਰ ਯਹੂਦੀ ਹਨ, ਜਿਨ੍ਹਾਂ 'ਤੇ ਅਧਿਆਇ 2 ਦੇ ਖੁੱਲ੍ਹਣ 'ਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ। ਇਸ ਲਈ ਪੌਲੁਸ ਦੇ ਦਿਨਾਂ ਵਿੱਚ ਕੁਝ ਅਜਿਹੇ ਸਨ ਜਿਵੇਂ ਕਿ ਅੱਜ ਕੁਝ ਹਨ, ਜਿਨ੍ਹਾਂ ਨੇ ਕਦੇ ਵੀ ਪਰਮੇਸ਼ੁਰ ਦਾ ਕਾਨੂੰਨ ਨਹੀਂ ਪੜ੍ਹਿਆ ਹੋਵੇਗਾ ਅਤੇ ਫਿਰ ਵੀ ਉਸ ਗੰਭੀਰ ਦੁਸ਼ਟਤਾ ਵਿੱਚ ਨਹੀਂ ਉਤਰੇ ਜਿਸ ਦਾ ਪੌਲੁਸ ਨੇ ਅਧਿਆਇ 1 ਵਿੱਚ ਜ਼ਿਕਰ ਕੀਤਾ ਹੈ। ਅਜਿਹੇ ਲੋਕ ਸਨ ਜੋ ਅਧਿਆਇ 1 ਆਇਤ 18 ਉਹਨਾਂ ਲੋਕਾਂ ਨੂੰ ਪ੍ਰਵਾਨਗੀ ਨਹੀਂ ਦਿੰਦੇ ਸਨ ਜੋ ਅਜਿਹੇ ਦੁਸ਼ਟ ਕੰਮ ਕਰਦੇ ਸਨ। ਪੌਲੁਸ ਦੇ ਦਿਨਾਂ ਵਿੱਚ ਸਤਿਕਾਰਯੋਗ ਆਦਮੀ ਅਤੇ ਔਰਤਾਂ ਸਨ ਜੋ ਆਮ ਤੌਰ 'ਤੇ ਚੰਗੇ ਅਤੇ ਬੁਰੇ ਨੂੰ ਪਛਾਣਦੇ ਸਨ ਅਤੇ ਜੋ ਬੁਰਾਈ ਨੂੰ ਝੁਕਾਉਂਦੇ ਸਨ ਅਤੇ ਜੋ ਸਮਾਜ ਨੂੰ ਹੋਰ ਧਰਮੀ ਬਣਾਉਣ ਵਿੱਚ ਇੱਛਾ ਰੱਖਦੇ ਸਨ। ਅਤੇ ਇੱਕ ਵਿਚਾਰਧਾਰਾ ਇਹ ਹੈ ਕਿ ਇਹ ਨੈਤਿਕ ਗੈਰ ਯਹੂਦੀ ਸਨ ਹਨ ਜਿਨ੍ਹਾਂ ਨੂੰ ਪੌਲੁਸ ਅਧਿਆਇ 2 ਸ਼ੁਰੂ ਕਰਦੇ ਸਮੇਂ ਆਪਣੀਆਂ ਨਜ਼ਰਾਂ ਵਿੱਚ ਰੱਖਦਾ ਹੈ ਅਤੇ ਇਹ ਸੰਭਵ ਹੈ ਅੱਜ ਤੋਂ 14 ਅਜਿਹੇ ਲੋਕਾਂ ਦਾ ਵਰਣਨ ਕਰੇਗੀ ਕਿਉਂਕਿ ਜਦੋਂ ਗੈਰ ਯਹੂਦੀ ਜਿਨ੍ਹਾਂ ਕੋਲ ਕਾਨੂੰਨ ਨਹੀਂ ਹੈ ਸੁਭਾਅ ਹੀ ਉਹ ਕਰਦੇ ਹਨ ਜੋ ਕਾਨੂੰਨ ਦੀ ਮੰਗ ਕਰਦਾ ਹੈ ਤਾਂ ਉਹ ਆਪਣੇ ਆਪ ਲਈ ਇੱਕ ਕਾਨੂੰਨ ਹੁੰਦੇ ਹਨ ਭਾਵੇਂ ਉਹਨਾਂ ਕੋਲ ਕਾਨੂੰਨ ਨਹੀਂ ਹੈ ਉਹ ਦਿਖਾਉਂਦੇ ਹਨ ਕਿ ਕਾਨੂੰਨ ਦਾ ਕੰਮ ਉਹਨਾਂ ਦੇ ਦਿਲਾਂ ਉੱਤੇ ਲਿਖਿਆ ਹੋਇਆ ਹੈ ਜਦੋਂ ਕਿ ਉਹਨਾਂ ਦਾ ਅੰਤਕਰਨ ਵੀ ਗਵਾਹੀ ਦਿੰਦਾ ਹੈ ਹੁਣ ਜਿਹੜੇ ਸੋਚਦੇ ਹਨ ਕਿ ਪੌਲੁਸ ਨੇ ਅਧਿਆਇ 2 ਵਿੱਚ ਯਹੂਦੀਆਂ ਵੱਲ ਆਪਣਾ ਧਿਆਨ ਮੋੜਿਆ ਹੈ ਉਹ ਦੱਸਦੇ ਹਨ ਕਿ ਆਇਤ 4 ਵਿੱਚ ਯਹੂਦੀ ਲਈ ਵਧੇਰੇ ਆਸਾਨੀ ਨਾਲ ਲਾਗੂ ਹੁੰਦੀ ਹੈ ਆਇਤ 4 ਪੜ੍ਹਦੇ ਹਾਂ ਜੇ ਜਾ ਕੇ ਤੁਸੀਂ ਪਰਮੇਸ਼ੁਰ ਦੀ ਦਿਆਲਤਾ ਸਹਿਣਸ਼ੀਲਤਾ ਅਤੇ ਧੀਰਜ ਨੂੰ ਮੰਨਦੇ ਹੋ ਇਹ ਨਹੀਂ ਜਾਣਦੇ ਹੋ ਕਿ ਹੋਵੋਗੇ ਕਿ ਪਰਮੇਸ਼ੁਰ ਦੀ ਦਿਆਲਤਾ ਤੁਹਾਨੂੰ ਤੋਬਾ ਵੱਲ ਜਾਣ ਲਈ ਹੈ ਯਹੂਦੀਆਂ ਉੱਤੇ ਪਰਮੇਸ਼ੁਰ ਦੀ ਦਿਆਲਤਾ ਦਾ ਧੰਨ ਵਰਾਇਆ ਗਿਆ ਸੀ ਪਰਮੇਸ਼ੁਰ ਨੂੰ ਇਸਰਾਇਲ ਨਾਲ ਵਾਰ ਵਾਰ ਸਹਿਣ ਅਤੇ ਧੀਰੇ ਰੱਖਣ ਦੀ ਲੋੜ ਸੀ ਇਸਰਾਇਲ ਪ੍ਰਤੀ ਪਰਮੇਸ਼ੁਰ ਦੀ ਦਿਆਲਤਾ ਉਹਨਾਂ ਨੂੰ ਤੋਬਾ ਵੱਲ ਲੈ ਜਾਣ ਲਈ ਸੀ ਹੁਣ ਮੇਰਾ ਅੰਦਾਜ਼ਾ ਹੈ ਕਿ ਆਇਤ 4 ਨੂੰ ਗੈਰ ਯਹੂਦੀਆਂ 'ਤੇ ਲਾਗੂ ਕੀਤਾ ਜਾ ਸਕਦਾ ਹੈ ਪਰਮੇਸ਼ੁਰ ਧਰਮੀ ਅਤੇ ਕੁਧਰਮੀ ਦੋਵਾਂ 'ਤੇ ਸੂਰਜ ਚਮਕਾਉਂਦਾ ਹੈ ਇਹ ਦਿਆਲਤਾ ਹੈ ਪਰਮੇਸ਼ੁਰ ਗੈਰ ਯਹੂਦੀ ਦੁਨੀਆਂ ਨਾਲ ਧੀਰੇ ਰੱਖਦਾ ਹੈ ਤਾਂ ਜੋ ਤੋਬਾ ਕਰਨ ਪਰ ਪੌਲੁਸ ਲਈ ਜਿਸ ਨੇ ਹੁਣੇ ਹੀ ਅਧਿਆਇ 1 ਦੇ ਅੰਤ ਵਿੱਚ ਗੈਰ ਯਹੂਦੀਆਂ ਪ੍ਰਤੀ ਪਰਮੇਸ਼ੁਰ ਦੇ ਕ੍ਰੋਧ ਨੂੰ ਦੱਸਿਆ ਹੈ ਫਿਰ ਇੰਨੀ ਜਲਦੀ ਗੈਰ ਯਹੂਦੀ ਦੁਨੀਆਂ ਵਿੱਚ ਦੇ ਇੱਕ ਉਪ ਸਮੂਹ ਪ੍ਰਤੀ ਪਰਮੇਸ਼ੁਰ ਦੀ ਅਮੀਰ ਦਿਆਲਤਾ ਅਤੇ ਧੀਰਜ ਬਾਰੇ ਗੱਲ ਕਰਨ ਲਈ ਤੁਰੰਤ ਸੰਦਰਭ ਵਿੱਚ ਥੋੜ੍ਹਾ ਝਿਜਕਦਾ ਜਾਪਦਾ ਹੈ ਇੱਕ ਆਖਰੀ ਕਾਰਨ ਜਿਸ ਕਾਰਨ ਮੈਨੂੰ ਲੱਗਦਾ ਹੈ ਕਿ ਉਹ ਯਹੂਦੀਆਂ ਨੂੰ ਸੰਬੋਧਿਤ ਕਰ ਰਿਹਾ ਹੈ ਉਹ ਇਹ ਹੈ ਕਿ ਆਇਤ 2 ਵਿੱਚ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਨਿਆਂ ਉਹਨਾਂ ਉੱਤੇ ਸਹੀ ਹੈ ਜੋ ਅਜਿਹੇ ਕੰਮ ਕਰਦੇ ਹਨ ਮੈਨੂੰ ਲੱਗਦਾ ਹੈ ਕਿ ਪੌਲੁਸ ਆਪਣੀ ਪਛਾਣ ਅੰਸ਼ਕ ਤੌਰ 'ਤੇ ਉਹਨਾਂ ਨਾਲ ਕਰ ਰਿਹਾ ਹੈ ਜਿਨ੍ਹਾਂ ਨੂੰ ਉਹ ਸੰਬੋਧਿਤ ਕਰ ਰਿਹਾ ਹੈ ਪੌਲੁਸ ਇਬਰਾਨੀਆਂ ਦਾ ਇੱਕ ਇਬਰਾਨੀ ਸੀ ਬਿਨਿਆਮੀਨ ਦੇ ਗੋਤ ਤੋਂ ਇਸ ਲਈ ਮੈਨੂੰ ਸ਼ੱਕ ਹੈ ਕਿ ਪੌਲੁਸ ਨੇ ਅਧਿਆਇ 2 ਆਇਤ 1 ਵਿੱਚ ਯਹੂਦੀਆਂ ਵੱਲ ਆਪਣਾ ਮਨ ਜਾਂ ਆਪਣਾ ਧਿਆਨ ਜਿਹੜਾ ਆ ਉਹ ਜੋੜਿਆ ਹੈ ਪਰ ਮੈਂ ਆਸਾਨੀ ਨਾਲ ਸਵੀਕਾਰ ਕਰਦਾ ਹਾਂ ਕਿ ਇੱਕ ਲੋਹੇ ਦਾ ਬੰਨਿਆ ਹੋਇਆ ਮਾਮਲਾ ਨਹੀਂ ਹੈ ਅਤੇ ਇਹ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਵੀ ਨੈਤਿਕਤਾ ਵਾਲਾ ਯੂਨਾਨੀ ਯਹੂਦੀ ਧਰਮ ਤੋਂ ਬਾਹਰ ਕੋਈ ਨੈਤਿਕ ਵਿਅਕਤੀ ਇਹਨਾਂ ਆਇਤਾਂ ਵਿੱਚ ਪੌਲੁਸ ਦੁਆਰਾ ਯਹੂਦੀਆਂ ਉੱਤੇ ਮੁਕੱਦਮਾ ਚਲਾਏ ਜਾਣ ਦੌਰਾਨ ਆਰਾਮ ਨਾਲ ਬੈਠ ਸਕਦਾ ਹੈ ਪੌਲੁਸ ਯਹੂਦੀਆਂ ਨੂੰ ਜੋ ਕਹਿੰਦਾ ਹੈ ਉਹ ਨੈਤਿਕਤਾ ਵਾਲੇ ਯੂਨਾਨੀ ਉੱਤੇ ਆਸਾਨੀ ਨਾਲ ਲਾਗੂ ਹੁੰਦਾ ਹੈ ਤਾਂ ਆਓ ਹੁਣ ਪੌਲੁਸ ਦੇ ਚੱਲ ਰਹੇ ਮੁਕੱਦਮੇ ਵੱਲ ਧਿਆਨ ਦਈਏ ਅਤੇ ਅਸੀਂ ਅਜਿਹਾ ਦੋ ਸਿਲੇਖਾਂ ਹੇਠ ਕਰਾਂਗੇ ਪਹਿਲਾਂ ਪਖੰਡੀਆਂ ਕੋਲ ਕੋਈ ਬਹਾਨਾ ਨਹੀਂ ਹੈ ਅਤੇ ਦੂਸਰਾ ਸਾਡਾ ਨਿਰਣਾ ਇੱਕ ਨਿਰਪੱਖ ਪਰਮਾਤਮਾ ਕਰੇਗਾ ਪਹਿਲਾਂ ਦੇਖਦੇ ਹਾਂ ਫਿਰ ਪਖੰਡੀਆਂ ਕੋਲ ਕੋਈ ਬਹਾਨਾ ਨਹੀਂ ਹੈ ਆਓ ਪਹਿਲੀਆਂ 5 ਆਇਤਾਂ 'ਤੇ ਨਜ਼ਰ ਮਾਰੀਏ ਤਾਂ ਜੋ ਪਤਾ ਲੱਗ ਸਕੇ ਕਿ ਪਖੰਡੀਆਂ ਕੋਲ ਕੋਈ ਬਹਾਨਾ ਨਹੀਂ ਹੈ ਆਇਤ 1 ਸਾਨੂੰ ਪਖੰਡੀਆਂ ਨਾਲ ਉਹਨਾਂ ਲੋਕਾਂ ਨਾਲ ਜਾਣੂ ਕਰਵਾਉਂਦੀ ਹੈ ਜਿਨ੍ਹਾਂ ਕੋਲ ਕੋਈ ਬਹਾਨਾ ਨਹੀਂ ਹੈ ਮੇਰੇ ਨਾਲ ਦੁਬਾਰਾ ਪੜ੍ਹੋ ਇਸ ਲਈ ਹੇ ਮਨੁੱਖ ਤੁਹਾਡੇ ਵਿੱਚੋਂ ਹਰ ਕੋਈ ਜੋ ਨਿਰਣਾ ਕਰਦਾ ਹੈ ਤੁਹਾਡੇ ਕੋਲ ਕੋਈ ਬਹਾਨਾ ਨਹੀਂ ਹੈ ਜਿਵੇਂ ਪਿਛਲੇ ਹਫ਼ਤੇ ਦੇ ਉਪਦੇਸ਼ ਦੇ ਗੈਰ ਯਹੂਦੀ ਲੋਕ ਵੀ ਬਿਨਾਂ ਬਹਾਨੇ ਦੇ ਸਨ ਉਸੇ ਤਰ੍ਹਾਂ ਇਹ ਨਿਆਂਕ ਵੀ ਹਨ ਪੌਲੁਸ ਵਿਸਤਾਰ ਨਾਲ ਕਹਿੰਦਾ ਹੈ ਕਿਉਂਕਿ ਦੂਜੇ 'ਤੇ ਨਿਰਣਾ ਕਰਨ ਵਾਲੇ ਵੇਲੇ ਤੁਸੀਂ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦੇ ਹੋ ਕਿਉਂਕਿ ਤੁਸੀਂ ਜੱਜ ਉਹੀ ਕੰਮ ਕਰਦੇ ਹੋ ਉਹੀ ਕੰਮ ਕੀ ਹਨ ਪੌਲੁਸ ਅਧਿਆਇ 1 ਦੇ ਅੰਤ ਵਿੱਚ ਆਉਣ ਵਾਲੀ ਦੁਸ਼ਟਤਾ ਦੀ ਵਿਆਪਕ ਸੂਚੀ ਦਾ ਹਵਾਲਾ ਦੇ ਰਿਹਾ ਹੈ ਆਓ ਆਇਤ 29 ਤੋਂ ਪੜ੍ਹ ਕੇ ਆਪਣੇ ਆਪ ਨੂੰ ਯਾਦ ਦਵਾਈਏ ਉਹ ਹਰ ਤਰ੍ਹਾਂ ਦੀ ਕੁਧਰਮ ਬੁਰਾਈ ਲੋਭ ਦੁਸ਼ਟਤਾ ਨਾਲ ਭਰੇ ਹੋਏ ਸਨ ਉਹ ਈਰਖਾ ਕਤਲ ਝਗੜੇ ਧੋਖੇ ਦੁਰਭਾਵਨਾ ਨਾਲ ਭਰੇ ਹੋਏ ਹਨ ਉਹ ਗੱਪਾਂ ਮਾਰਨ ਵਾਲੇ ਨਿੰਦਕ ਪਰਮੇਸ਼ੁਰ ਦੇ ਵੈਰੀ ਬੇਈਮਾਨ ਹੰਕਾਰੀ ਸ਼ੇਖੀਬਾਈ ਬੁਰਾਈ ਦੇ ਖੋਜੀ ਮਾਪਿਆਂ ਦੇ ਅਣਆਗਿਆਕਾਰ ਮੂਰਖ ਵਿਸ਼ਵਾਸਹੀਣ ਦਿਲਹੀਣ ਬੇਰਹਿਮ ਹਨ ਹਾਲਾਂਕਿ ਉਹ ਪਰਮੇਸ਼ੁਰ ਦੇ ਧਰਮੀ ਫਰਮਾਨ ਨੂੰ ਜਾਣਦੇ ਹਨ ਕਿ ਜਿਹੜੇ ਲੋਕ ਅਜਿਹੇ ਕੰਮ ਕਰਦੇ ਹਨ ਉਹ ਮੌਤ ਦੇ ਲਾਇਕ ਹਨ। ਉਹ ਨਾ ਸਿਰਫ ਉਹ ਕਰਦੇ ਹਨ ਬਲਕਿ ਉਹਨਾਂ ਨੂੰ ਕਰਨ ਵਾਲਿਆਂ ਨੂੰ ਪ੍ਰਵਾਨਗੀ ਦਿੰਦੇ ਹਨ ਜੋ ਉਹਨਾਂ ਦਾ ਅਭਿਆਸ ਕਰਦੇ ਹਨ। ਸਾਡੇ ਹਵਾਲੇ ਵਿੱਚ ਪੌਲੁਸ ਦੇ ਮਨ ਵਿੱਚ ਜੋ ਪਖੰਡੀ ਜੱਜ ਹੈ ਉਹ ਕਿਸੇ ਹੋਰ ਵਿਅਕਤੀ ਦਾ ਨਿਰਣਾ ਕਰਦਾ ਹੈ ਜੋ ਇਹਨਾਂ ਵਿੱਚੋਂ ਇੱਕ ਦੂਜੀਆਂ ਚੀਜ਼ਾਂ ਵਿੱਚ ਸ਼ਾਮਿਲ ਹੁੰਦਾ ਹੈ ਜੋ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਪਰ ਜੋ ਖੁਦ ਇੱਕੋ ਜਿਹੀਆਂ ਚੀਜ਼ਾਂ ਵਿੱਚ ਸ਼ਾਮਿਲ ਹੁੰਦਾ ਹੈ। ਪੌਲੁਸ ਆਲੋਚਨਾ ਕਰ ਰਿਹਾ ਹੈ ਉਦਾਹਰਨ ਵਜੋਂ ਉਹ ਵਿਅਕਤੀ ਜੋ ਲੋਭੀ ਵਿਅਕਤੀ ਦਾ ਨਿਰਣਾ ਕਰਦਾ ਹੈ। ਲੋਭ ਵਿੱਚ ਉਹਨਾਂ ਵਿੱਚੋਂ ਇੱਕ ਹੈ ਜੋ ਪੌਲੁਸ ਦੀ ਸੂਚੀ ਵਿੱਚ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਪਰ ਜੋ ਖੁਦ ਹੰਕਾਰੀ ਜਾਂ ਸ਼ੇਖੀਬਾਜ਼ ਹੈ। ਪੌਲੁਸ ਦਾ ਦੋਸ਼ ਪਖੰਡ ਦਾ ਹੈ ਅਤੇ ਉਹ ਅਤੇ ਪਖੰਡੀ ਆਇਤ ਦੋ ਵਿੱਚ ਸਹਿਮਤ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਨਿਆਂ ਉਹਨਾਂ ਲੋਕਾਂ 'ਤੇ ਸਹੀ ਹੈ ਜੋ ਅਜਿਹੇ ਕੰਮ ਕਰਦੇ ਹਨ। ਇਹ ਪੌਲੁਸ ਅਤੇ ਨਿਆਂ ਕਰਨ ਵਾਲਿਆਂ ਵਿਚਕਾਰ ਝਗੜੇ ਦਾ ਬਿੰਦੂ ਨਹੀਂ ਹੈ। ਉਹ ਇਸ ਗੱਲ 'ਤੇ ਸਹਿਮਤ ਹਨ ਕਿ ਪਰਮੇਸ਼ੁਰ ਨੂੰ ਉਹਨਾਂ 'ਤੇ ਆਪਣਾ ਕ੍ਰੋਧ ਡੋਲਣਾ ਚਾਹੀਦਾ ਹੈ ਪਰ ਇੱਥੇ ਆਇਤ 3 ਵਿੱਚ ਵਕੀਲ ਪੌਲੁਸ ਦਾ ਨੁਕਤਾ ਆਉਂਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਰਮੇਸ਼ੁਰ ਦੇ ਨਿਆਂ ਤੋਂ ਬਚ ਜਾਓਗੇ। ਜੇਕਰ ਇਹ ਯਹੂਦੀ ਹਨ ਜਿਨ੍ਹਾਂ ਨੂੰ ਪੌਲੁਸ ਸੰਬੋਧਨ ਕਰ ਰਿਹਾ ਤਾਂ ਉਹ ਉਹਨਾਂ ਵਰਗੇ ਹਨ ਜੋ ਸੋਚਦੇ ਹਨ ਕਿ ਕਿਉਂਕਿ ਉਹ ਅਬਰਾਹਮ ਦੇ ਵੰਸ਼ਜ ਹਨ ਉਹਨਾਂ ਨੂੰ ਛੋਟ ਹੈ ਉਹ ਠੀਕ ਹਨ ਕਿਉਂਕਿ ਉਹ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਹਨ। ਪਰ ਉਹਨਾਂ ਯਹੂਦੀਆਂ ਵਰਗੇ ਹਨ ਜਿਨ੍ਹਾਂ ਦੇ ਵਿਰੁੱਧ ਯਰਮੀਆ ਨੇ ਇਹਨਾਂ ਸ਼ਬਦਾਂ ਨਾਲ ਗੱਲਬਾਤ ਕੀਤੀ ਸੀ। ਸੈਨਾ ਦਾ ਯਹੋਵਾ ਇਸਰਾਇਲ ਦਾ ਪਰਮੇਸ਼ੁਰ ਇਸ ਤਰ੍ਹਾਂ ਕਹਿੰਦਾ ਹੈ ਆਪਣੇ ਰਾਹਾਂ ਅਤੇ ਆਪਣੇ ਕੰਮਾਂ ਨੂੰ ਸੁਧਾਰੋ ਅਤੇ ਮੈਂ ਤੁਹਾਨੂੰ ਇਸ ਜਗ੍ਹਾ 'ਤੇ ਰਹਿਣ ਦਿਆਂਗਾ। ਇਹਨਾਂ ਧੋਖੇਬਾਜ਼ ਸ਼ਬਦਾਂ 'ਤੇ ਭਰੋਸਾ ਨਾ ਕਰੋ। ਇਹ ਯਹੋਵਾ ਦਾ ਮੰਦਰ ਹੈ ਯਹੋਵਾ ਦਾ ਮੰਦਰ ਹੈ ਕਿ ਤੁਸੀਂ ਚੋਰੀ ਕਰੋਗੇ, ਕਤਲ ਕਰੋਗੇ, ਵਿਚਾਰ ਕਰੋਗੇ, ਝੂਠੀ ਸੌਂਹ ਖਾਓਗੇ, ਬਾਲ ਨੂੰ ਭੇਟਾਂ ਚੜ੍ਹਾਓਗੇ ਅਤੇ ਹੋਰ ਦੇਵਤਿਆਂ ਦੇ ਪਿੱਛੇ ਜਾਓਗੇ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਅਤੇ ਫਿਰ ਆਓਗੇ ਅਤੇ ਇਸ ਘਰ ਵਿੱਚ ਮੇਰੇ ਸਾਹਮਣੇ ਖੜ੍ਹੇ ਹੋਵੋਗੇ ਜਿਸ ਨੂੰ ਮੇਰੇ ਨਾਮ ਨਾਲ ਬੁਲਾਇਆ ਜਾਂਦਾ ਹੈ ਅਤੇ ਕਹੋਗੇ ਅਸੀਂ ਬਚ ਗਏ ਹਾਂ। ਸਿਰਫ ਇਹ ਸਾਰੇ ਘਿਨਾਉਣੇ ਕੰਮ ਕਰਦੇ ਰਹਿਣ ਲਈ ਅੰਤ ਹਵਾਲਾ। ਇਹ ਜੱਜ ਇਹ ਪਖੰਡੀ ਸ਼ਾਇਦ ਗੈਰ ਯਹੂਦੀਆਂ ਅਤੇ ਉਹਨਾਂ ਦੇ ਪਾਪ ਅਤੇ ਉਹਨਾਂ ਉੱਤੇ ਪਰਮੇਸ਼ੁਰ ਦੇ ਨਿਆਂ ਨੂੰ ਵੇਖਦੇ ਹੋਣਗੇ ਜੋ ਪਰਮੇਸ਼ੁਰ ਦੁਆਰਾ ਉਹਨਾਂ ਨੂੰ ਛੱਡਣ ਦੁਆਰਾ ਦਿਖਾਇਆ ਗਿਆ ਸੀ ਅਤੇ ਇਸ ਤੱਥ ਵਿੱਚ ਸ਼ਰਨ ਲੈਂਦੇ ਸਨ ਕਿ ਪਰਮੇਸ਼ੁਰ ਉਹਨਾਂ ਦਾ ਨਿਆਂ ਨਹੀਂ ਕਰਦਾ ਜਾਪਦਾ ਸੀ। ਬੇਸ਼ੱਕ ਉਹਨਾਂ ਨੇ ਉਹਨਾਂ ਚੀਜ਼ਾਂ ਵਿੱਚ ਥੋੜ੍ਹਾ ਜਿਹਾ ਸ਼ਾਮਿਲ ਹੋਇਆ ਕਿ ਉਹ ਸ਼ਾਮਿਲ ਹੋਏ ਸਨ ਜੋ ਉਹਨਾਂ ਨੇ ਨਹੀਂ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਸਨ ਪਰ ਪਰਮੇਸ਼ੁਰ ਦਾ ਨਿਆਂ ਉਹਨਾਂ 'ਤੇ ਨਹੀਂ ਪਿਆ ਸੀ। ਉਹ ਆਖਿਰਕਾਰ ਪਰਮੇਸ਼ੁਰ ਦੇ ਲੋਕ ਸਨ ਅਤੇ ਪੌਲੁਸ ਸਰਕਾਰੀ ਵਕੀਲ ਅਜਿਹੇ ਹੀ ਵਿਚਾਰ ਦੀ ਉਮੀਦ ਕਰਦਾ ਹੈ ਅਤੇ ਆਇਤ 4 ਵਿੱਚ ਜਵਾਬ ਦਿੰਦਾ ਹੈ ਜਾਂ ਕਿ ਤੁਸੀਂ ਉਸ ਦੀ ਦਿਆਲਤਾ, ਸਹਿਣਸ਼ੀਲਤਾ ਅਤੇ ਧੀਰਜ ਦੀ ਦੌਲਤ ਨੂੰ ਮੰਨਦੇ ਹੋ, ਇਹ ਨਹੀਂ ਜਾਣਦੇ ਕਿ ਪਰਮੇਸ਼ੁਰ ਦੀ ਦਿਆਲਤਾ ਤੁਹਾਨੂੰ ਤੋਬਾ ਵੱਲ ਜਾਣ ਲਈ ਹੈ। ਹਾਂ, ਪਰਮੇਸ਼ੁਰ ਇਸ ਜੀਵਨ ਵਿੱਚ ਤੁਹਾਡੇ ਕਪਟੀ ਲੋਕਾਂ ਉੱਤੇ ਆਪਣਾ ਕ੍ਰੋਧ ਨਹੀਂ ਵਰਾਉਂਦਾ। ਉਸ ਨੇ ਤੁਹਾਨੂੰ ਉਸ ਚੀਜ਼ ਲਈ ਨਹੀਂ ਛੱਡਿਆ ਜਿਸ ਦੀ ਤੁਸੀਂ ਭਾਲ ਕਰ ਰਹੇ ਹੋ। ਉਹ ਤੁਹਾਡੇ ਨਾਲ ਧੀਰਜਵਾਨ ਹੈ ਪਰ ਉਸ ਦੀ ਦਿਆਲਤਾ ਅਤੇ ਧੀਰਜ ਨੂੰ ਪਰਮੇਸ਼ੁਰ ਤੁਹਾਡੇ ਪਾਪ ਨੂੰ ਨਜ਼ਰਅੰਦਾਜ਼ ਕਰਨ ਵਜੋਂ ਨਹੀਂ ਸਮਝਣਾ ਚਾਹੀਦਾ। ਇਸ ਬਜਾਏ ਉਹ ਤੁਹਾਨੂੰ ਤੋਬਾ ਕਰਨ ਲਈ ਸਮਾਂ ਦੇ ਰਿਹਾ ਹੈ। ਪਰਮੇਸ਼ੁਰ ਦੀ ਦਿਆਲਤਾ ਅਤੇ ਧੀਰਜ ਤੁਹਾਨੂੰ ਤੋਬਾ ਵੱਲ ਲੈ ਜਾਣ ਲਈ ਤਿਆਰ ਕੀਤਾ ਗਿਆ ਸੀ ਜਾਂ ਹੈ। ਤੁਸੀਂ ਤੋਬਾ ਨਹੀਂ ਕਰਦੇ। ਆਇਤ 5 ਵਿੱਚ ਪੌਲੁਸ ਦਾ ਨੁਕਤਾ ਹੈ, ਤੁਹਾਡੇ ਕੋਲ ਸਖਤ ਅਤੇ ਪਛਤਾਵਾ ਨਹੀਂ ਕਰਨ ਵਾਲੇ ਦਿਲ ਹਨ ਅਤੇ ਪਰਮੇਸ਼ੁਰ ਆਪਣਾ ਕ੍ਰੋਧ ਇਕੱਠਾ ਕਰ ਰਿਹਾ ਹੈ। ਇਹ ਹੁਣ ਤੁਹਾਡੇ ਉੱਤੇ ਨਹੀਂ ਵਰਾਇਆ ਜਾ ਰਿਹਾ ਕਪਟੀ, ਪਰ ਇਹ ਕ੍ਰੋਧ ਦੇ ਦਿਨ ਹੋਵੇਗਾ ਜਦੋਂ ਪਰਮੇਸ਼ੁਰ ਦਾ ਧਰਮੀ ਨਿਆਂ ਪ੍ਰਗਟ ਹੋਵੇਗਾ। ਪੌਲੁਸ ਸਰਕਾਰੀ ਵਕੀਲ ਫਿਰ ਤੋਂ ਕਲੀਨਿਕਲ ਸ਼ੁੱਧਤਾ ਨਾਲ ਆਪਣਾ ਮਾਮਲਾ ਪੇਸ਼ ਕਰ ਰਿਹਾ ਹੈ ਜਿਵੇਂ ਉਹਨਾਂ ਤੋਂ ਪਹਿਲਾਂ ਦੇ ਅਧਰਮੀ ਗੈਰ ਯਹੂਦੀਆਂ ਕੋਲ ਸੀ। ਇਹ ਪਖੰਡ ਬਿਨਾਂ ਕਿਸੇ ਬਹਾਨੇ ਦੇ ਹਨ। ਨੰਬਰ 2, ਜਿਵੇਂ ਉਹਨਾਂ ਤੋਂ ਪਹਿਲਾਂ ਦੇ ਅਧਰਮੀ ਗੈਰ ਯਹੂਦੀਆਂ ਕੋਲ ਸੀ, ਪਰਮੇਸ਼ੁਰ ਦਾ ਕ੍ਰੋਧ ਭੜਕਿਆ ਹੋਇਆ ਹੈ। ਨੰਬਰ 3, ਜਿਵੇਂ ਅਸੀਂ ਪਿਛਲੇ ਹਫ਼ਤੇ ਸੁਣਿਆ ਸੀ, ਖੁਸ਼ਖਬਰੀ ਤੋਂ ਬਾਹਰ ਸਿਰਫ ਪਰਮੇਸ਼ੁਰ ਦਾ ਕ੍ਰੋਧ ਹੀ ਬਚਿਆ ਹੈ। ਕੀ ਇਹ ਮਨੁੱਖ ਹੋਣ ਅਤੇ ਇੱਕ ਪਤੀਤ ਮਨੁੱਖ ਹੋਣ ਦੇ ਲੱਛਣਾਂ ਵਿੱਚੋਂ ਇੱਕ ਨਹੀਂ ਹੈ ਕਿ ਸਾਡੇ ਵਿੱਚ ਦੂਜੇ ਦਾ ਨਿਰਣਾ ਕਰਨ ਦੀ ਪ੍ਰਵਿਰਤੀ ਹੈ? ਅਸੀਂ ਦੂਜੇ ਲੋਕਾਂ ਵਿੱਚ ਪਾਪ ਨੂੰ ਆਸਾਨੀ ਨਾਲ ਪਛਾਣਦੇ ਹਾਂ, ਉਹਨਾਂ ਦੀਆਂ ਕਮੀਆਂ ਨੂੰ ਦਰਸਾਉਣਾ ਆਸਾਨ ਹੈ। ਉਹਨਾਂ ਖੇਤਰਾਂ ਵਿੱਚ ਜਿੱਥੇ ਅਸੀਂ ਖਾਸ ਤੌਰ 'ਤੇ ਮਜ਼ਬੂਤ ਹਾਂ, ਜਾਂ ਉਹਨਾਂ ਪਾਪਾਂ ਨਾਲ ਜਿਨ੍ਹਾਂ ਨਾਲ ਅਸੀਂ ਖਾਸ ਤੌਰ 'ਤੇ ਸੰਘਰਸ਼ ਨਹੀਂ ਕਰਦੇ, ਅਸੀਂ ਉਹਨਾਂ ਦਾ ਨਿਰਣਾ ਕਰਨ ਵਿੱਚ ਬਹੁਤ ਜਲਦੀ ਹੋ ਕਰ ਸਕਦੇ ਹਾਂ ਜੋ ਉਸ ਖੇਤਰ ਵਿੱਚ ਕਮਜ਼ੋਰ ਹਨ ਜਾਂ ਜੋ ਪਾਪ ਨਾਲੋਂ ਸੰਘਰਸ਼ ਕਰਦੇ ਹਨ। ਪਰ ਅਸੀਂ ਮੂਰਖ ਅਤੇ ਅਣਜਾਣ ਹਾਂ ਜੇਕਰ ਅਸੀਂ ਇਹ ਨਹੀਂ ਪਛਾਣਦੇ ਕਿ ਅਸੀਂ ਵੀ ਨਿਰਣੇ ਦੇ ਹੱਕਦਾਰ ਹਾਂ ਕਿ ਅਸੀਂ ਵੀ ਪਾਪ ਕਰਦੇ ਹਾਂ। ਪਤੀਤ ਮਰਦਾਂ ਅਤੇ ਔਰਤਾਂ ਦੇ ਅੰਦਰ ਨੈਤਿਕਤਾ ਲਈ ਇੱਕ ਸੀਮਾ ਨਿਰਧਾਰਨ ਕਰਨ ਦੀ ਪ੍ਰਵਿਰਤੀ ਹੈ, ਅਤੇ ਜੇਕਰ ਕੋਈ ਵਿਅਕਤੀ ਨਿਰਧਾਰਿਤ ਸੀਮਾ ਤੋਂ ਹੇਠਾਂ ਡਿੱਗਦਾ ਹੈ ਤਾਂ ਉਹ ਨਿਰਣੇ ਦੇ ਅਧਿਕਾਰ ਦੇ ਥੱਲੇ ਹਨ ਜਾਂ ਹੱਕਦਾਰ ਹਨ, ਅਤੇ ਜੇਕਰ ਕੋਈ ਵਿਅਕਤੀ ਸੀਮਾ ਤੋਂ ਉੱਪਰ ਹੈ ਤਾਂ ਉਹ ਠੀਕ ਰਹਿਣਗੇ ਅਤੇ ਉਹ ਸੀਮਾ ਸਾਡੀ ਚੰਗਿਆਈ ਦੇ ਪੱਧਰ ਤੋਂ ਬਿਲਕੁਲ ਹੇਠਾਂ ਹੁੰਦੀ ਹੈ। ਪਰ ਅਸੀਂ ਮੂਰਖ ਅਤੇ ਅਣਜਾਣ ਹਾਂ ਜੇਕਰ ਅਸੀਂ ਇਹ ਨਹੀਂ ਪਛਾਣਦੇ ਕਿ ਪਰਮਾਤਮਾ ਇੱਕ ਬਿਲਕੁਲ ਵੱਖਰੀ ਸੀਮਾ ਹੈ ਅਤੇ ਉਸਦਾ ਸੀਮਾ ਹੀ ਇੱਕ ਹੈ ਜੋ ਮਾਇਨੇ ਰੱਖਦਾ ਹੈ, ਅਤੇ ਅਸੀਂ ਉਸ ਸੀਮਾ ਤੋਂ ਬਹੁਤ ਦੂਰ ਹਾਂ। ਪਰਮਾਤਮਾ ਦਾ ਸੀਮਾ ਸੰਪੂਰਨਤਾ ਹੈ, ਜਾਂ ਪਰਮਾਤਮਾ ਦੀ ਜਿਹੜੀ ਸੀਮਾ ਖਿੱਚੀ ਗਈ ਹੈ ਉਹ ਜਿਹੜੀ ਬਹੁਤ ਸੰਪੂਰਨ ਹੈ। ਮੈਨੂੰ ਨਹੀਂ ਲੱਗਦਾ ਕਿ ਪੌਲਸ ਦੀਆਂ ਨਜ਼ਰਾਂ ਵਿੱਚ ਉਹ ਵਿਅਕਤੀ ਹੈ ਜੋ ਦੂਜਿਆਂ ਵਿੱਚ ਪਾਪ ਨੂੰ ਪਛਾਣਦਾ ਹੈ। ਮੈਨੂੰ ਲੱਗਦਾ ਹੈ ਕਿ ਉਸਦੇ ਮਨ ਵਿੱਚ ਉਹ ਵਿਅਕਤੀ ਹੈ ਜੋ ਦੂਜਿਆਂ ਵਿੱਚ ਪਾਪ ਨੂੰ ਪਛਾਣਦਾ, ਪਰ ਜੋ ਇਹ ਵੀ ਸੋਚਦਾ ਹੈ ਕਿ ਉਹ ਖੁਦ ਨਿਰਣੇ ਦੇ ਯੋਗ ਨਹੀਂ ਹਾਂ। ਕੌਣ ਨਹੀਂ ਪਛਾਣਦਾ ਕਿ ਉਹ ਵੀ ਪਾਪੀ ਹਨ ਜੋ ਉਹੀ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਹਨ। ਅੱਜ ਪੌਲਸ ਉਹਨਾਂ ਲੋਕਾਂ 'ਤੇ ਨਜ਼ਰ ਰੱਖ ਸਕਦਾ ਹੈ ਜੋ ਕੁਝ ਇਸ ਤਰ੍ਹਾਂ ਕਹਿੰਦੇ ਹਨ, ਯਕੀਨਨ ਮੈਂ ਇੱਕ ਈਸਾਈ ਹਾਂ, ਮੈਂ ਬਪਤਿਸਮਾ ਲਿਆ ਹੈ, ਪਰ ਜਿਸ ਦੀ ਜੀਵਨ ਸ਼ੈਲੀ ਮਸੀਹ ਦੇ ਸਿਧਾਂਤਾਂ ਨੂੰ ਬਹੁਤ ਘੱਟ ਦਰਸਾਉਂਦੀ ਹੈ। ਅੱਜ ਪੌਲਸ ਦੀਆਂ ਨਜ਼ਰਾਂ ਕਿਸੇ ਅਜਿਹੇ ਵਿਅਕਤੀ 'ਤੇ ਹੋ ਸਕਦੀਆਂ ਹਨ ਜੋ ਸੋਮਵਾਰ ਤੋਂ ਸ਼ਨੀਵਾਰ ਤੱਕ ਇੱਕ ਪਾਸੇ ਰਹਿੰਦਾ ਹੈ, ਅਤੇ ਜੋ ਵੱਖਰੇ ਵਿਅਕਤੀ ਨਾਲ ਚਰਚਾਉਂਦਾ ਹੈ ਅਤੇ ਵੱਖਰੀ ਜੀਵਨ ਸ਼ੈਲੀ ਹੁੰਦੀ ਹੈ। ਇਹ ਜਾਣੋ, ਇਸ ਵਿਸਤ੍ਰਿਤ ਦਲੀਲ ਵਿੱਚ ਪੌਲਸ ਦੇ ਉਦੇਸ਼ਾਂ ਵਿੱਚ ਇੱਕ ਜੋ ਅਧਿਆਇ 3 ਤੱਕ ਪਹੁੰਚਦਾ ਹੈ, ਖੇਡ ਦੇ ਮੈਦਾਨ ਨੂੰ ਬਰਾਬਰ ਕਰਨਾ ਹੈ। ਯਹੂਦੀ ਗੈਰ ਯਹੂਦੀਆਂ ਵਾਂਗ ਇੱਕੋ ਹੀ ਕਿਸ਼ਤੀ ਵਿੱਚ ਹਨ। ਉਹ ਕਿਸ਼ਤੀ ਨੂੰ ਟਾਈਟੈਨਿਕ ਕਿਹਾ ਜਾਂਦਾ ਹੈ, ਜਿਸ ਵਿੱਚ ਇੱਕ ਵੱਡਾ ਸ਼ੇਖ ਹੈ ਅਤੇ ਇਹ ਡੁੱਬ ਰਿਹਾ ਹੈ। ਗੈਰ ਯਹੂਦੀ ਅਤੇ ਯਹੂਦੀ ਦੋਵੇਂ ਬਿਨਾਂ ਕਿਸੇ ਬਹਾਨੇ ਦੇ ਹਨ। ਉਹ ਦੋਵੇਂ ਪਰਮੇਸ਼ੁਰ ਦੇ ਕ੍ਰੋਧ ਦਾ ਸਾਹਮਣਾ ਕਰਦੇ ਹਨ ਕਿਉਂਕਿ ਉਹ ਦੋਵੇਂ ਪਾਪ ਕਰਦੇ ਹਨ। ਇਹ ਤਰੀਕੇ ਨਾਲ ਉਹ ਸਿੱਟਾ ਹੈ ਜੋ ਪੌਲਸ ਦੋਵਾਂ ਸਮੂਹਾਂ ਦੀ ਆਪਣੀ ਜਾਂਚ ਨੂੰ ਪੂਰਾ ਕਰਨ 'ਤੇ ਪਹੁੰਚਦਾ ਹੈ। ਅਧਿਆਇ 3 ਅਤੇ ਅਧਿਆਇ 9 ਦੀ ਦੂਜੀ ਆਇਤ ਵੱਲ ਅੱਗੇ ਵਧੋ, ਪੌਲਸ ਕਹਿੰਦਾ ਹੈ ਕਿ ਕਿਉਂਕਿ ਅਸੀਂ ਪਹਿਲਾਂ ਹੀ ਦੋਸ਼ ਲਗਾਇਆ ਕਿ ਸਾਰੇ ਯਹੂਦੀ ਅਤੇ ਯੂਨਾਨੀ ਦੋਵੇਂ ਪਾਪ ਦੇ ਅਧੀਨ ਹਨ। ਇਹ ਇੱਕ ਬਰਾਬਰ ਖੇਡਣ ਦਾ ਮੈਦਾਨ ਹੈ, ਹਰ ਕੋਈ ਟਾਈਟੈਨਿਕ ਜਹਾਜ਼ ਦੇ ਵਿੱਚ ਹੈ। ਦੂਜੇ ਸ਼ਬਦਾਂ ਵਿੱਚ ਖੁਸ਼ਖਬਰੀ ਤੋਂ ਬਾਹਰ ਜੋ ਬਚਦਾ ਹੈ ਉਹ ਪਰਮਾਤਮਾ ਦਾ ਕ੍ਰੋਧ ਹੈ। ਪਖੰਡੀ ਨਿਆਂ ਕਰਨ ਵਾਲੇ ਯਹੂਦੀ ਜਾਂ ਇਸ ਮਾਮਲੇ ਲਈ ਸਿੱਧੇ ਨੈਤਿਕਤਾ ਵਾਲੇ ਗੈਰ ਯਹੂਦੀ ਅਜੇ ਵੀ ਪਾਪ ਕਰਦੇ ਹਨ। ਉਹਨਾਂ ਦੀ ਇੱਕੋ ਇੱਕ ਉਮੀਦ ਖੁਸ਼ਖਬਰੀ ਹੈ, ਉਹਨਾਂ ਦੀ ਇੱਕੋ ਇੱਕ ਉਮੀਦ ਯਿਸੂ ਮਸੀਹ ਵਿੱਚ ਵਿਸ਼ਵਾਸ ਹੈ। ਉਹਨਾਂ ਦੀ ਇੱਕੋ ਇੱਕ ਉਮੀਦ ਹੈ ਕਿ ਯਿਸੂ ਨੇ ਉਸ ਸਲੀਬ 'ਤੇ ਉਹਨਾਂ ਦੇ ਪਾਪਾਂ ਦੀ ਕੀਮਤ ਚੁਕਾਈ। ਉਹਨਾਂ ਦੀ ਇੱਕੋ ਇੱਕ ਉਮੀਦ ਹੈ ਕਿ ਯਿਸੂ ਦੀ ਧਾਰਮਿਕਤਾ ਉਹਨਾਂ ਲਈ ਗਿਣੀ ਜਾਵੇ। ਸਾਡਾ ਸਾਰਾ ਨਿਰਣਾ ਇੱਕ ਨਿਰਪੱਖ ਪਰਮਾਤਮਾ ਦੁਆਰਾ ਕੀਤਾ ਜਾਵੇਗਾ। ਖੈਰ, ਇਹ ਦੱਸਣ ਤੋਂ ਬਾਅਦ ਇੱਕ ਪਖੰਡੀਆਂ ਕੋਲ ਕੋਈ ਬਹਾਨਾ ਨਹੀਂ ਹੈ। ਪੌਲਸ ਆਇਤਾਂ 6-11 ਵਿੱਚ ਅੱਗੇ ਵੱਧਦਾ ਹੈ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਸਾਡਾ ਨਿਰਣਾ ਇੱਕ ਨਿਰਪੱਖ ਪਰਮਾਤਮਾ ਦੁਆਰਾ ਕੀਤਾ ਜਾਏਗਾ। ਮੇਰੇ ਨਾਲ ਆਇਤ 6 ਦੁਬਾਰਾ ਪੜ੍ਹੋ। ਉਹ ਹਰ ਇੱਕ ਨੂੰ ਉਸਦੇ ਕੰਮਾਂ ਅਨੁਸਾਰ ਫਲ ਦੇਵੇਗਾ, ਉਹਨਾਂ ਨੂੰ ਜੋ ਚੰਗੇ ਕੰਮ ਕਰਨ ਵਿੱਚ ਧੀਰਜ ਰੱਖ ਕੇ ਮਹਿਮਾ ਸਨਮਾਨ ਅਤੇ ਅਮਰਤਾ ਦੀ ਭਾਲ ਕਰਦੇ ਹਨ ਉਸ ਦੀ ਵੀ ਜੀਵਨ ਦੇਵੇਗਾ। ਪਰ ਉਹਨਾਂ ਲਈ ਜੋ ਸਵੈ ਇੱਛੁਕ ਹਨ ਅਤੇ ਸੱਚਾਈ ਦੀ ਪਾਲਣਾ ਨਹੀਂ ਕਰਦੇ ਪਰ ਕੁਧਰਮ ਦੀ ਪਾਲਣਾ ਕਰਦੇ ਹਨ, ਕ੍ਰੋਧ ਅਤੇ ਖੁਦਾ ਦਾ ਕ੍ਰੋਧ ਉਹਨਾਂ ਉੱਤੇ ਹੋਵੇਗਾ। ਪੌਲਸ ਦੀ ਵਿਚਾਰਧਾਰਾ ਆਇਤ 9 ਵਿੱਚ ਜਾਰੀ ਹੈ। ਪੌਲਸ ਯਹੂਦੀਆਂ ਅਤੇ ਬਾਕੀ ਦੁਨੀਆ ਲਈ ਖੇਡ ਦਾ ਮੈਦਾਨ ਬਰਾਬਰ ਕਰ ਰਿਹਾ ਹੈ ਅਤੇ ਹਰ ਉਸ ਮਨੁੱਖ ਲਈ ਜੋ ਬੁਰਾਈ ਕਰਦਾ ਹੈ, ਪਹਿਲਾਂ ਯਹੂਦੀ ਅਤੇ ਫਿਰ ਯੂਨਾਨੀ ਲਈ ਵੀ, ਪਰ ਹਰ ਉਸ ਮਨੁੱਖ ਲਈ ਮਹਿਮਾ, ਸਤਿਕਾਰ ਅਤੇ ਸ਼ਾਂਤੀ ਹੋਵੇਗੀ ਜੋ ਚੰਗਾ ਕਰਦਾ ਹੈ, ਪਹਿਲਾਂ ਯਹੂਦੀ ਅਤੇ ਫਿਰ ਯੂਨਾਨੀ ਲਈ ਵੀ। ਪੌਲਸ ਦਾ ਸਾਰ ਆਇਤ 11 ਵਿੱਚ ਹੈ, ਕਿਉਂਕਿ ਪਰਮੇਸ਼ੁਰ ਕੋਈ ਪੱਖਪਾਤ ਨਹੀਂ ਕਰਦਾ, ਇਹ ਇੱਕ ਬਰਾਬਰੀ ਦਾ ਮੈਦਾਨ ਹੈ। ਆਇਤ 6 ਸਾਡੇ ਮਨਾਂ ਵਿੱਚ ਕੁਝ ਸਵਾਲ ਉਠਾ ਸਕਦੀ ਹੈ ਕਿ ਪੌਲਸ ਇਹ ਸੁਝਾਅ ਦੇ ਰਿਹਾ ਹੈ ਕਿ ਕਿਸੇ ਲਈ ਨੈਤਿਕ ਤੌਰ 'ਤੇ ਸਿੱਧਾ ਜੀਵਨ, ਭਲੇ ਕੰਮ ਕਰਨ ਵਾਲਾ ਜੀਵਨ ਜੀਣਾ ਅਤੇ ਸਦੀਵੀ ਜੀਵਨ ਪ੍ਰਾਪਤ ਕਰਨਾ ਸੰਭਵ ਹੈ। ਇਕੱਲਤਾ ਵਿੱਚ ਤੁਸੀਂ ਉਹਨਾਂ ਸ਼ਬਦਾਂ ਦਾ ਅਰਥ ਸਮਝ ਸਕਦੇ ਹੋ, ਪਰ ਸਾਨੂੰ ਸੰਦਰਭ ਨੂੰ ਦੇਖਦੇ ਹੋਏ ਇਸ ਨੂੰ ਰੱਦ ਕਰਨਾ ਪਵੇਗਾ। ਇੱਥੇ ਪੁਲਿਸ ਦੀ ਪੂਰੀ ਦਲੀਲ ਦੇ ਵਿਰੁੱਧ ਵਗਦਾ ਹੈ। ਉਸਨੇ ਅਧਿਆਏ 1 ਅਤੇ ਆਇਤ 16 ਵਿੱਚ ਇਹ ਕਹਿ ਕੇ ਸ਼ੁਰੂਆਤ ਕੀਤੀ ਸੀ ਕਿ ਮੁਕਤੀ ਹਰ ਉਸ ਵਿਅਕਤੀ ਨੂੰ ਮਿਲਦੀ ਹੈ ਜੋ ਵਿਸ਼ਵਾਸ ਕਰਦਾ ਹੈ। ਪਰਮੇਸ਼ੁਰ ਦੀ ਧਾਰਮਿਕਤਾ ਉਸ ਵਿਸ਼ਵਾਸ ਦੁਆਰਾ ਪ੍ਰਗਟ ਹੁੰਦੀ ਹੈ ਜਾਂ ਵਿਸ਼ਵਾਸ ਦੁਆਰਾ ਪ੍ਰਗਟ ਹੁੰਦੀ ਹੈ। ਅਸੀਂ ਆਉਣ ਵਾਲੇ ਹਫ਼ਤਿਆਂ ਵਿੱਚ ਅਧਿਆਇ 3 ਵਿੱਚ ਦੇਖਾਂਗੇ ਕਿ ਪੌਲੁਸ ਦੱਸਦਾ ਹੈ ਕਿ ਕੋਈ ਵੀ ਮੁਕਤੀ ਨੂੰ ਕਮਾ ਨਹੀਂ ਸਕਦਾ, ਅਸੀਂ ਵਿਸ਼ਵਾਸ ਦੁਆਰਾ ਧਰਮੀ ਠਹਿਰਾਏ ਜਾਂਦੇ ਹਾਂ। ਖੈਰ ਫਿਰ ਪੌਲੁਸ ਅਧਿਆਇ 2 ਅਤੇ ਆਇਤ 6 ਵਿੱਚ ਕੀ ਕਹਿ ਰਿਹਾ ਹੈ। ਧਰਮ ਸ਼ਾਸਤਰੀ ਬਹੁਤ ਸਾਰੀਆਂ ਸੰਭਾਵਨਾਵਾਂ ਦੀ ਸੂਚੀ ਦਿੰਦੇ ਹਨ। ਮੈਂ ਤੁਹਾਨੂੰ 2 ਵਿਕਲਪ ਦਿੰਦਾ ਹਾਂ ਜਿਨ੍ਹਾਂ ਵਿੱਚੋਂ ਮੈਨੂੰ ਲੱਗਦਾ ਹੈ ਕਿ ਦੋਵੇਂ ਘੱਟੋ ਘੱਟ ਧਰਮ ਸ਼ਾਸਤਰੀ ਤੌਰ 'ਤੇ ਸੰਭਵ ਹਨ। ਪਹਿਲਾ, ਪੌਲੁਸ ਈਸਾਈ ਜੀਵਨ ਦਾ ਵਰਣਨ ਕਰ ਰਿਹਾ ਹੈ। ਜਦੋਂ ਕੋਈ ਵਿਅਕਤੀ ਧਰਮ ਪਰਿਵਰਤਨ ਕਰਦਾ ਹੈ, ਜਦੋਂ ਉਹ ਦੁਬਾਰਾ ਜਨਮ ਲੈਂਦਾ ਹੈ, ਜਦੋਂ ਉਹ ਤੌਬਾ ਕਰਦਾ ਹੈ ਅਤੇ ਯਿਸੂ ਮਸੀਹ ਵਿੱਚ ਵਿਸ਼ਵਾਸ ਦੁਆਰਾ ਪਰਮੇਸ਼ੁਰ ਦੀ ਧਾਰਮਿਕਤਾ ਉਹਨਾਂ ਕੋਲ ਆਉਂਦੀ ਹੈ, ਪਰਮੇਸ਼ੁਰ ਜਿਹੜਾ ਆ ਪਵਿੱਤਰ ਆਤਮਾ ਉਸ ਵਿਸ਼ਵਾਸੀ ਵਿੱਚ ਰਹਿੰਦਾ ਹੈ ਅਤੇ ਉਹਨਾਂ ਨੂੰ ਪਹਿਲੀ ਵਾਰ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਵਾਲੀ ਜ਼ਿੰਦਗੀ ਜਿਉਣ ਲਈ ਸ਼ਕਤੀ ਪ੍ਰਦਾਨ ਕਰਦਾ ਹੈ। ਈਸਾਈ ਜਿਹੜਾ ਆ ਉਹ ਚੰਗੇ ਕੰਮ ਕਰਨ ਵਿੱਚ ਧੀਰੇ ਰੱਖ ਕੇ ਮਹਿਮਾ ਸਨਮਾਨ ਅਤੇ ਅਮਰਤਾ ਦੀ ਭਾਲ ਕਰਦਾ ਹੈ ਅਤੇ ਪਰਮੇਸ਼ੁਰ ਉਹਨਾਂ ਨੂੰ ਸਦੀਵੀ ਜੀਵਨ ਦੇਵੇਗਾ। ਉਹਨਾਂ ਦੇ ਕੰਮ, ਉਹਨਾਂ ਦਾ ਭਲਾ ਕਰਨਾ ਉਹਨਾਂ ਦੀ ਮੁਕਤੀ ਦਾ ਆਧਾਰ ਨਹੀਂ ਹੋਣਗੇ, ਇਹ ਉਹਨਾਂ ਦੀ ਮੁਕਤੀ ਦਾ ਸਬੂਤ ਹੋਵੇਗਾ ਅਤੇ ਉਹਨਾਂ ਨੂੰ ਉਹਨਾਂ ਦੇ ਕੰਮਾਂ ਅਨੁਸਾਰ ਇਨਾਮ ਦਿੱਤਾ ਜਾਵੇਗਾ। ਦੂਜਾ ਵਿਕਲਪ ਇਹ ਹੈ ਕਿ ਪੌਲੁਸ ਇੱਕ ਕਾਲਪਨਿਕ ਸੰਭਾਵਨਾ ਪੇਸ਼ ਕਰ ਰਿਹਾ ਹੈ। ਉਹ ਇਸ ਤਰ੍ਹਾਂ ਕੁਝ ਕਹਿ ਰਿਹਾ ਹੋਵੇਗਾ, ਜ਼ਰੂਰ ਜੇਕਰ ਤੁਸੀਂ ਸ਼ੁਰੂ ਦੇ ਅੰਤ ਤੱਕ ਇੱਕ ਸੰਪੂਰਨ ਜੀਵਨ ਜਿਉਂਦੇ ਹੋ, ਜੇਕਰ ਤੁਸੀਂ ਕਦੇ ਪਾਪ ਨਹੀਂ ਕਰਦੇ, ਜੇਕਰ ਤੁਸੀਂ ਲਗਾਤਾਰ ਚੰਗੇ ਕੰਮ ਕਰਨ ਵਾਲੀ ਜ਼ਿੰਦਗੀ ਜੀ ਰਹੇ ਹੋ, ਇਹ ਸਹੀ ਹੈ, ਪਰਮੇਸ਼ੁਰ ਤੁਹਾਨੂੰ ਸਦੀਵੀ ਜੀਵਨ ਦੇਵੇਗਾ। ਯਿਸੂ ਨੇ ਕਿਹਾ, ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਤੁਹਾਡੀ ਧਾਰਮਿਕਤਾ ਫਰੀਸੀਆਂ ਨਾਲੋਂ ਵੱਧ ਹੋਣੀ ਚਾਹੀਦੀ ਹੈ। ਜੇ ਤੁਸੀਂ ਉਸ ਮਿਆਰ ਤੱਕ ਪਹੁੰਚ ਸਕਦੇ ਹੋ ਤਾਂ ਤੁਸੀਂ ਤੁਰੰਤ ਸਵਰਗ ਦੇ ਅੰਦਰ ਜਾ ਸਕਦੇ ਹੋ। ਅਤੇ ਪੌਲੁਸ ਦੇ ਸਾਹ ਹੇਠ ਉਹ ਕਹਿ ਰਿਹਾ ਹੈ, ਸ਼ੁਭਕਾਮਨਾਵਾਂ, ਕੋਸ਼ਿਸ਼ ਕਰ ਰਹੇ ਹੋ, ਇਹ ਕਦੇ ਨਹੀਂ ਕੀਤਾ ਜਾਵੇਗਾ। ਅਤੇ ਉਹ ਇਸ ਕਾਲਪਨਿਕ ਸੰਭਾਵਨਾਵਾਂ ਨੂੰ ਢਾ ਦਿੰਦਾ ਹੈ ਜਦੋਂ ਉਹ ਅਧਿਆਇ 3 'ਤੇ ਪਹੁੰਚਦਾ ਹੈ। ਕੋਈ ਵੀ ਧਰਮੀ ਨਹੀਂ ਹੈ, ਇੱਕ ਵੀ ਨਹੀਂ, ਸਾਰੇ ਪਾਸੇ ਹੋ ਗਏ, ਇੱਕ ਇਕੱਠੇ ਉਹ ਵਿਅਰਥ ਹੋ ਗਏ ਹਨ, ਕੋਈ ਵੀ ਚੰਗਾ ਨਹੀਂ ਕਰਦਾ, ਇੱਕ ਵੀ ਨਹੀਂ। ਪੌਲੁਸ ਦੇ ਮਨ ਵਿੱਚ ਜੋ ਵੀ ਵਿਕਲਪ ਹੈ ਉਸਦਾ ਬਿੰਦੂ ਇੱਕੋ ਜਿਹਾ ਹੈ, ਖੇਡ ਦਾ ਮੈਦਾਨ ਬਰਾਬਰ ਹੈ, ਪਰਮਾਤਮਾ ਇੱਕ ਨਿਰਪੱਖ ਜੱਜ ਹੈ, ਯਹੂਦੀਆਂ ਅਤੇ ਗੈਰ ਯਹੂਦੀਆਂ ਦਾ ਨਿਰਣਾ ਇਸ ਨਿਰਪੱਖ ਜੱਜ ਦੁਆਰਾ ਕੀਤਾ ਜਾਵੇਗਾ। ਜੇਕਰ ਤੁਸੀਂ ਇੱਕ ਯਹੂਦੀ ਹੋ ਤਾਂ ਸਿਰਫ ਇਸ ਤੱਥ 'ਤੇ ਨਿਰਭਰ ਨਹੀਂ ਹੋਵੋਗੇ, ਇਹ ਪਰਮਾਤਮਾ ਦੇ ਕਾਨੂੰਨ ਨੂੰ ਸੁਣਨ ਵਾਲੇ ਨਹੀਂ ਹਨ ਜੋ ਮਾਇਨੇ ਰੱਖਦੇ ਹਨ, ਇਹ ਪਰਮਾਤਮਾ ਦੇ ਕਾਨੂੰਨ ਦੇ ਕਰਨ ਵਾਲੇ ਹਨ। ਜਿਵੇਂ ਅਸੀਂ ਅਗਲੇ ਹਫ਼ਤੇ ਦੇਖਾਂਗੇ, ਕੋਈ ਵੀ ਮਨੁੱਖ, ਯਹੂਦੀ ਜਾਂ ਗੈਰ ਯਹੂਦੀ, ਪਰਮਾਤਮਾ ਦੇ ਕਾਨੂੰਨ ਨੂੰ ਪੂਰੀ ਤਰ੍ਹਾਂ ਕਰਨ ਦੇ ਯੋਗ ਨਹੀਂ ਰਿਹਾ ਹੈ। ਅਤੇ ਇਸ ਲਈ ਜੇ ਤੁਸੀਂ ਖੁਸ਼ਖਬਰੀ ਤੋਂ ਬਾਹਰ ਹੋ ਤਾਂ ਜੋ ਬਚਿਆ ਹੈ ਉਹ ਪਰਮਾਤਮਾ ਦਾ ਕ੍ਰੋਧ ਹੈ। ਜੋ ਕੁਝ ਬਚਿਆ ਹੈ ਆਇਤ 9 ਦੁੱਖ ਹੈ। ਇਸ ਲਈ ਜਿਵੇਂ ਹੀ ਅਸੀਂ ਅੱਜ ਦੇ ਜਿਹੜੇ ਖੁਦਾਵੰਦ ਦੇ ਬੱਚੇ ਨੂੰ ਸਮਾਪਤ ਕਰਦੇ ਹਾਂ, ਮੈਨੂੰ ਪੁੱਛਣ ਦਿਓ ਕਿ ਤੁਸੀਂ ਇਸ ਨਿਰਪੱਖ ਜੱਜ ਨੂੰ ਮਿਲਣ ਲਈ ਤਿਆਰ ਹੋ? ਜਦੋਂ ਤੁਸੀਂ ਮਰ ਜਾਓਗੇ ਤਾਂ ਤੁਸੀਂ ਉਸ ਨੂੰ ਮਿਲੋਗੇ। ਕੀ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਕੰਮਾਂ ਦੇ ਆਧਾਰ 'ਤੇ ਤੁਹਾਡਾ ਨਿਰਣਾ ਕਰੇ? ਕੀ ਤੁਹਾਨੂੰ ਯਕੀਨ ਹੈ ਕਿ ਤੁਸੀਂ ਚੰਗੇ ਕੰਮ ਕਰਨ ਵਿੱਚ ਧੀਰੇ ਨਾਲ ਭਰੀ ਜ਼ਿੰਦਗੀ ਬਤੀਤ ਕੀਤੀ ਹੈ? ਕੀ ਤੁਹਾਡੀ ਯੋਜਨਾ ਇੱਕ ਪਵਿੱਤਰ ਪਵਿੱਤਰ ਪਰਮਾਤਮਾ ਦੇ ਸਾਹਮਣੇ ਖੜ੍ਹੇ ਹੋਣ ਅਤੇ ਕਹਿਣ ਦੀ ਹੈ? ਮੈਂ ਇੱਕ ਚੰਗੀ ਜ਼ਿੰਦਗੀ ਬਤੀਤ ਕੀਤੀ ਹੈ, ਮੈਂ ਅੰਦਰ ਆਉਣ ਦੇ ਹੱਕਦਾਰ ਹਾਂ, ਤੁਸੀਂ ਪ੍ਰਭੂ ਨੂੰ ਜਾਣਦੇ ਹੋ, ਮੈਂ ਦੂਜਿਆਂ ਦੀਆਂ ਜ਼ਿੰਦਗੀਆਂ ਕਿਵੇਂ ਦੇਖਿਆ ਹੈ ਅਤੇ ਮੈਂ ਉਹਨਾਂ ਦੇ ਗਲਤ ਕੰਮਾਂ ਨੂੰ ਕਿਵੇਂ ਨਕਾਰਿਆ ਹੈ, ਤੁਸੀਂ ਪ੍ਰਭੂ ਨੂੰ ਜਾਣਦੇ ਹੋ, ਮੈਂ ਖਬਰਾਂ ਕਿਵੇਂ ਦੇਖੀਆਂ ਅਤੇ ਆਪਣੇ ਦਿਲ ਵਿੱਚ ਉਸ ਕੋ ਧਰਮ ਅਤੇ ਦੁਸ਼ਟਾਂ ਦੀ ਨਿੰਦਾ ਕੀਤੀ ਜੋ ਮੈਂ ਵੇਖੀ ਹੈ, ਅਤੇ ਤੁਸੀਂ ਪ੍ਰਭੂ ਨੂੰ ਜਾਣਦੇ ਹੋ, ਮੈਂ ਕਿਵੇਂ ਇੱਕ ਬਹੁਤ ਵਧੀਆ ਜ਼ਿੰਦਗੀ ਬਤੀਤ ਕੀਤੀ ਹੈ, ਕੀ ਇਹ ਤੁਹਾਡੀ ਯੋਜਨਾ ਹੈ? ਜੇਕਰ ਤੁਸੀਂ ਪੌਲੁਸ ਰਸੂਲ ਨੂੰ ਦੱਸੋ ਕਿ ਇਹ ਤੁਹਾਡੀ ਯੋਜਨਾ ਸੀ ਤਾਂ ਉਹ ਤੁਹਾਡੇ ਲਈ ਕੰਮ ਜਾਵੇਗਾ, ਕਿਉਂਕਿ ਉਹ ਜਾਣਦਾ ਸੀ ਕਿ ਤੁਸੀਂ ਖੁਸ਼ਖਬਰੀ ਤੋਂ ਬਾਹਰ ਹੋ ਅਤੇ ਜੋ ਬਚਿਆ ਹੈ ਉਹ ਪਰਮੇਸ਼ੁਰ ਦਾ ਕ੍ਰੋਧ ਅਤੇ ਕ੍ਰੋਧ ਹੈ। ਆਇਤ 8, ਜੋ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਉਹ ਹੈ ਸਦੀਵੀ ਕਸ਼ਟ ਦੁੱਖ। ਆਇਤ 8, ਤੁਹਾਡੀ ਇੱਕੋ ਇੱਕ ਉਮੀਦ, ਨਿਆਂ ਦੇ ਦਿਨ ਮੇਰੀ ਇੱਕੋ ਇੱਕ ਉਮੀਦ, ਨਿਰਪੱਖ ਜੱਜ ਕਹਿਣਾ ਹੈ। ਮੇਰੇ ਜੀਵਨ ਕਾਲ ਦੌਰਾਨ ਮੈਂ ਆਪਣੀ ਛਾਤੀ ਨੂੰ ਇੱਕ ਸੁਚੇਤ ਦੇ ਰੂਪ ਵਿੱਚ ਕੁੱਟਦਾ ਸੀ ਕਿ ਮੈਂ ਇੱਕ ਸੜਿਆ ਹੋਇਆ ਪਾਪੀ ਸੀ, ਤੁਹਾਡੇ ਸਾਹਮਣੇ ਪੂਰੀ ਤਰ੍ਹਾਂ ਦੋਸ਼ੀ ਸੀ, ਅਤੇ ਤੁਹਾਡੇ ਵਚਨ ਨੇ ਕਿਹਾ ਕਿ ਆਪਣੇ ਮਹਾਨ ਪਿਆਰ, ਦਇਆ ਅਤੇ ਹਮਦਰਦੀ ਵਿੱਚ ਤੁਸੀਂ ਆਪਣੇ ਇਕਲੌਤੇ ਪੁੱਤਰ ਯਿਸੂ ਮਸੀਹ ਨੂੰ ਪਾਪ ਲਈ ਬਲੀਦਾਨ ਵਜੋਂ ਅੱਗੇ ਰੱਖਿਆ, ਅਤੇ ਜਦੋਂ ਉਹ ਸਲੀਬ 'ਤੇ ਸੀ ਤਾਂ ਤੁਸੀਂ ਆਪਣੇ ਕ੍ਰੋਧ ਉਸ ਉੱਤੇ ਡੋਲ ਦਿੱਤਾ ਜੋ ਮੇਰਾ ਜਿਸ ਦਾ ਹੱਕਦਾਰ ਮੈਂ ਸੀ, ਅਤੇ ਉਹ ਮਰ ਗਿਆ ਅਤੇ ਦਫਨਾਇਆ ਗਿਆ, ਅਤੇ ਇਹ ਕਿ ਤੁਸੀਂ ਉਸਨੂੰ ਤੀਜੇ ਦਿਨ ਮੁਰਦਿਆਂ ਵਿੱਚੋਂ ਜਵਾਲਿਆ ਅਤੇ ਜਿਉਂਦਾ ਕੀਤਾ, ਅਤੇ ਇਹ ਕਿ ਮੈਂ ਯਿਸੂ ਮਸੀਹ ਵਿੱਚ ਵਿਸ਼ਵਾਸ ਰੱਖਦਾ ਹਾਂ, ਜੇ ਮੈਂ ਉਸ ਵਿੱਚ ਅਤੇ ਉਸ ਸਲੀਬ ਦੇ ਉਸਦੇ ਕੰਮ ਵਿੱਚ ਵਿਸ਼ਵਾਸ ਕਰਦਾ ਹਾਂ ਤਾਂ ਤੁਸੀਂ ਮੈਨੂੰ ਆਪਣੀ ਧਾਰਮਿਕਤਾ ਪ੍ਰਦਾਨ ਕਰੋਗੇ, ਇੱਕ ਸੰਪੂਰਨ ਧਾਰਮਿਕਤਾ, ਮਸੀਹ ਦੀ ਧਾਰਮਿਕਤਾ, ਅਤੇ ਇਸ ਲਈ ਮੈਂ ਤੁਹਾਡੇ ਸਾਹਮਣੇ ਇੱਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਖੜ੍ਹਾ ਹਾਂ ਜਿਸ ਦੀ ਕੋਈ ਆਪਣੀ ਕੋਈ ਧਾਰਮਿਕਤਾ ਨਹੀਂ ਹੈ। ਮੈਨੂੰ ਛਡਾਉਣ ਅਤੇ ਮਾਫ਼ ਕਰਨ ਵਿੱਚ ਤੁਹਾਡੀ ਕਿਰਪਾ ਦੇ ਪੂਰੀ ਤਰ੍ਹਾਂ ਮੈਂ ਤੁਹਾਡਾ ਕਰਜ਼ਦਾਰ ਹਾਂ। ਅਤੇ ਪਰਮਾਤਮਾ ਜਵਾਬ ਦੇਵੇਗਾ, ਮੇਰੇ ਬੱਚੇ ਦਾ ਸਵਾਗਤ ਕਰੋ, ਮੇਰੀ ਮੌਜੂਦਗੀ ਵਿੱਚ ਸਦੀਵੀ ਜੀਵਨ ਵਿੱਚ ਅਸੀਂ ਇੱਕ ਦੂਜੇ ਦਾ ਹਮੇਸ਼ਾ ਲਈ ਆਨੰਦ ਮਾਣਾਂਗੇ। ਆਮੀਨ। ਆਓ ਪ੍ਰਾਰਥਨਾ ਕਰੀਏ।